ගුරු නානක පද පංකජ බන්දන සමරංගද ගොර අමර දාස හෙරද හෙරද ශ්‍රී ගුරු රාමදාස ගුණ ගුරු අරජන දාසක බෙගනන කේ හාර ගෝවින්ද ශුභ මත පර ශ්‍රී හර රාය නමෝ කර ජෝරි නමෝ ශ්‍රී හර කෘෂ්ණ මනාඋ තේග බහදර පරම කෘපාලා සතුගුර ශ්‍රී ගුරු ගෝබින්ද සිංහ තර තර පර පොන පොන සිස වෛගුරු බන්දෝබාර ඒකංකාර සත්ගුරු තේ ප්‍රසාද වාහේ ගුරු ජී කී ෆතේ බෙගන බනාසන වාහේ ගුරු ජී කී ෆතේ බෙගන බනාසන සෝ
දෝහෙරා सुन कर दूती निरिप्त सब परमेओ भेजियो दास तूरन आन बुलाए कै दैलेखा ममरास
वाहिगुरु जी का खालसा वाहिगुरु जी की फतेह धन धन गुरुदेव जिस संग हर जपे ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਚ ਜੁੜ ਬੈਠੀ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਗੁਰੂ ਚਰਣਾ ਚ ਇਕੱਤਰ ਹੋ ਕੇ ਜਗਤ ਗੁਰੂ ਪਿਤਾ ਜਾਹਰ ਪੀਰ ਜਗਤ ਗੁਰ ਬਾਬਾ ਇੱਕੋ ਪੰਗਤੀ ਚ ਭਾਈ ਗੁਰਦਾਸ ਜੀ ਨੇ ਮਹਾਰਾਜ ਜੀ ਨੂੰ ਪੀਰ ਕਹਿ ਕੇ ਵੀ ਸਲਾਹਿਆ ਜਗਤ ਦੇ ਗੁਰੂ ਕਹਿ ਕੇ ਵੀ ਸਲਾਹਿਆ ਔਰ ਬਾਬਾ ਜੋ ਸਭ ਤੋਂ ਵੱਡਾ ਹੋਵੇ ਸਰਵੋਤਮ ਹੋਵੇ ਐਸੇ ਪਾਤਸ਼ਾਹ ਦੀ ਪਾਵਨ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਸੁਲਤਾਨਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੇਈ ਨਦੀ ਚੋਂ ਪ੍ਰਗਟ ਹੋਏ ਹਨ ਤਿੰਨ ਦਿਨਾਂ ਬਾਅਦ ਅਚਨਚੇਤ ਜਿਸ ਵੇਲੇ ਪ੍ਰਗਟ ਹੋਏ ਨਗਰ ਨਿਵਾਸੀ ਹੈਰਾਨ ਨੇ ਇਹ ਕਿਵੇਂ ਹੋ ਸਕਦਾ ਤਿੰਨ ਦਿਨ ਪਾਣੀ ਚ ਰਹਿ ਆਏ ਹੋਣ ਤੇ ਪਾਣੀ ਨੇ ਸਪਰਸ਼ ਤੱਕ ਵੀ ਨਾ ਕੀਤਾ ਹੋਵੇ ਸਾਰਾ ਨਗਰ ਹੀ ਉਮੜ ਆਇਆ ਵੇਖਣ ਵਾਸਤੇ ਜਿਹੜੇ ਸਤਿਗੁਰਾਂ ਦੇ ਭਰੋਸੇ ਜਾਚਕ ਮੰਗਤੇ ਸਨ ਉਹ ਵੀ ਆ ਗਏ ਸਤਿਗੁਰੂ ਜੀ ਨੇ ਮੋਦੀ ਖਾਨੇ ਨੂੰ ਤਾਲਾ ਲੱਗਿਆ ਵੇਖਿਆ ਤੇ ਆਪਣੇ ਹੱਥੀ ਤਾਲਾ ਖੋਲ ਕੇ ਦਰਵਾਜੇ ਖੋਲ ਦਿੱਤੇ, ਲੁੱਟ ਲਓ ਜੋ ਕਿਸੇ ਨੂੰ ਕੁਝ ਚਾਹੀਦਾ ਲੈ ਜਾਓ, ਕਿਸੇ ਕੋਲੋਂ ਡਰਨ ਦੀ ਲੋੜ ਨਹੀਂ। ਪੰਡਾਂ ਭਰ ਭਰ ਕੇ ਲੋਕਾਂ ਨੇ ਚੁੱਕੀਆਂ ਹਨ, ਪਰ ਉੱਥੇ ਮਹਾਰਾਜ ਜੀ ਦੇ ਮੋਦੀ ਖਾਨੇ ਚ ਕੋਈ ਘਾਟਾ ਨਹੀਂ ਪੈਂਦਾ। ਨਵਾਬ ਦੌਲਤ ਖਾਨ ਨੂੰ ਪਤਾ ਲੱਗਿਆ, ਸਿਪਾਹੀ ਭੇਜ ਦਿੱਤੇ, ਆਪ ਵੀ ਆ ਗਿਆ, ਲੋਕਾਂ ਨੂੰ ਵਰਤ ਕੇ ਪਿੱਛੇ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਵੇਖ ਕੇ ਦੌਲਤ ਖਾਨ ਹੈਰਾਨ ਵੀ ਹੋਇਆ ਵੀ ਇਹਨਾਂ ਨੂੰ ਕੀ ਹੋ ਗਿਆ। ਸੋਚਣ ਲੱਗਾ ਸ਼ਾਇਦ ਕਿਸੇ ਭੂਤ ਜਾਂ ਪ੍ਰੇਤ ਦਾ ਇਹਨਾਂ ਤੇ ਪਰਛਾਵਾਂ ਆ ਗਿਆ। ਸਤਿਗੁਰੂ ਜੀ ਬੇਪਰਵਾਹ ਦੇ ਰੰਗ ਵਿਚ ਰੰਗੇ ਹੋਏ ਇੱਥੋਂ ਸ਼ਮਸ਼ਾਨ ਭੂਮੀ ਵੱਲ ਚਲੇ ਗਏ। ਉੱਥੇ ਜਾ ਕੇ ਸਤਿਗੁਰਾਂ ਜਦੋਂ ਚਰਨ ਪਾਏ ਤੇ ਕਬਰਾਂ ਮੜੀਆਂ ਵਿਚ ਜਿੱਥੇ ਜਿੱਥੇ ਪੈਰ ਰੱਖਦੇ, ਜਿਹਦੇ ਸਰੀਰ ਦੀ ਮਿੱਟੀ ਨੂੰ ਮਹਾਰਾਜ ਜੀ ਦਾ ਚਰਨ ਛੂੰਹਦਾ, ਉਹ ਨਰਕਾਂ ਵਿਚੋਂ ਵੀ ਕੱਢ ਕੇ ਮੁਕਤ ਕਰ ਦਿੱਤਾ ਜਾ ਰਿਹਾ। ਗਰੀਬਨ ਬਾਗ ਦਯਾਨਿਧ ਪਾਤਸ਼ਾਹ ਨੇ ਚੌਂਕੜਾ ਲਾ ਲਿਆ। ਭਾਈਆ ਜੈ ਰਾਮ ਜੀ ਬੜੇ ਦੁਖੀ ਨੇ, ਕਿਉਂਕਿ ਲੋਕ ਬੜੀਆਂ ਗੱਲਾਂ ਕਰ ਰਹੇ ਨੇ, ਸਿਫਤ ਕਰਨ ਵਾਲੇ ਸਿਫਤ ਕਰਦੇ ਨੇ, ਨਿੰਦਾ ਕਰਨ ਵਾਲੇ ਨਿੰਦਾ ਕਰਦਿਆਂ ਕਹਿੰਦੇ ਕਿ ਜੀ ਇਨ੍ਹਾਂ ਨੇ ਜਾਣ ਬੁੱਝ ਕੇ ਇਹੋ ਜਿਹਾ ਭੇਖ ਬਣਾ ਲਿਆ, ਪਹਿਲਾਂ ਮੋਦੀ ਖਾਨਾ ਲੁਟਾ ਦਿੱਤਾ, ਹੁਣ ਪਤਾ ਹੈ ਕਿ ਦੌਲਤ ਖਾਨ ਨੂੰ ਹਿਸਾਬ ਕਿਤਾਬ ਦੇਣਾ ਪਏਗਾ, ਤੇ ਜਾਣ ਬੁੱਝ ਕੇ ਪਖੰਡ ਰਚ ਕੇ ਮੜੀਆਂ ਚ ਜਾ ਬੈਠੇ ਨੇ ਕਿ ਦੌਲਤ ਖਾਨ ਮੇਰੇ ਕੋਲੋਂ ਹਿਸਾਬ ਕਿਤਾਬ ਨਹੀਂ ਪੁੱਛੇਗਾ। ਜਿਹੜੇ ਲੋਕ ਇਹ ਗੱਲਾਂ ਕਰਦੇ ਭਾਈਆ ਜੈ ਰਾਮ ਜੀ ਤੱਕ ਵੀ ਪਹੁੰਚਦੀਆਂ, ਕਮਰੇ ਵਿਚ ਦਰਵਾਜ਼ਾ ਬੰਦ ਕਰਕੇ ਬੈਠ ਗਏ ਨੇ, ਨਾ ਕੁਝ ਭੋਜਨ ਛਕਦੇ ਨੇ, ਇੱਥੋਂ ਤੱਕ ਕਿ ਤਿੰਨ ਚਾਰ ਦਿਨ ਬੀਤ ਗਏ, ਇਸ਼ਨਾਨ ਪਾਨ ਵੀ ਨਹੀਂ ਕੀਤਾ, ਸਰੀਰ ਦੇ ਕੱਪੜੇ ਵੀ ਮਲੀਨ ਨੇ। ਉਧਰ ਦੌਲਤ ਖਾਨ ਦੇ ਕੋਲ ਵੀ ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ ਨੇ, ਦੂਤੀ ਲਾਈ ਮਹਾਰਾਜ ਸੱਚੇ ਪਾਤਸ਼ਾਹ ਦੀ, ਤੇ ਦੌਲਤ ਖਾਨ ਵੀ ਭਰਮਿਆ ਹੈ। ਉਹਨੇ ਵੀ ਆਖਿਆ ਵੀ ਹਾਂ, ਲੇਖਾ ਜੋਖਾ ਤਾਂ ਹੋਣਾ ਚਾਹੀਦਾ। ਆਓ ਇਹ ਕਥਾ ਅੱਗੇ ਆਰੰਭ ਹੋ ਰਹੀ ਹੈ। ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਦੀ ਇਹ ਪਵਿੱਤਰ ਪਾਵਨ ਕਥਾ ਹੈ। ਮਨ ਔਰ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਔਰ ਪਾਵਨ ਚਰਣਾ ਕਮਲਾਂ ਦਾ ਧਿਆਨ ਉਹ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਗਏ ਪਵਿੱਤਰ ਪਾਵਨ ਗੁਰਮੰਤਰ ਨੂੰ ਜਪੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਸੁਣ ਕਰ ਦੂਤੀ ਨਿਰਪਤ ਤਬ ਪਰਮੇ ਭੇਜਿਓ ਦਾਸ।
ਨਵਾਬ ਦੌਲਤ ਖਾਨ ਨੇ ਜਿਸ ਵੇਲੇ ਚੁਗਲਖੋਰਾਂ ਕੋਲੋਂ ਚੁਗਲੀਆਂ ਸੁਣੀਆਂ, ਜਦੋਂ ਉਹਨਾਂ ਆਖਿਆ ਜੀ ਨਾਨਕ ਨੇ ਤੁਹਾਡਾ ਮੋਦੀ ਖਾਨਾ ਲੁਟਾ ਦਿੱਤਾ ਤੇ ਹੁਣ ਤੁਹਾਡਾ ਹਿਸਾਬ ਕਿਤਾਬ ਦੇਣ ਦੇ ਡਰ ਤੋਂ ਉਹ ਜਾਣ ਬੁੱਝ ਕੇ ਇਹੋ ਜਿਹਾ ਪਖੰਡ ਰਚ ਕੇ ਮੜੀਆਂ ਚ ਜਾ ਬੈਠੇ ਨੇ। ਤੇ ਦੌਲਤ ਖਾਨ ਨੇ ਸੁਣਦਿਆਂ ਸਾਰ ਆਖਿਆ ਵੀ ਗੱਲ ਤਾਂ ਸਹੀ ਹੈ, ਲੇਖਾ ਤਾਂ ਮੈਨੂੰ ਕਰਨਾ ਚਾਹੀਦਾ, ਹਿਸਾਬ ਕਿਤਾਬ ਤਾਂ ਪੁੱਛਣਾ ਚਾਹੀਦਾ। ਇਹ ਸੋਚ ਕੇ ਨਵਾਬ ਦੌਲਤ ਖਾਨ ਨੇ ਉਸੇ ਵੇਲੇ ਆਪਣਾ ਇੱਕ ਦਾਸ, ਆਪਣਾ ਇੱਕ ਸੇਵਾਦਾਰ ਭੇਜਿਆ ਹੈ।
ਪੂਰਨ ਆਨ ਬੁਲਾਏ ਕੈ ਦੇ ਲੇਖਾ ਮਮਰਾਸ,
ਆਖਿਆ ਉਸ ਦਾਸ ਨੂੰ ਵੀ ਜਾ, ਇਹਨੂੰ ਮੜੀਆਂ ਜਾਂ ਕਬਰਾਂ ਵਿਚ ਗੁਰੂ ਨਾਨਕ ਸਾਹਿਬ ਕੋਲ ਜਾਣ ਦੀ ਲੋੜ ਨਹੀਂ, ਉਨ੍ਹਾਂ ਦਾ ਭਾਈਆ ਹੈ ਜੈ ਰਾਮ, ਕਿਉਂਕਿ ਉਹਦੀ ਜਿੰਮੇਵਾਰੀ ਸੀ। ਆਪਾਂ ਦਾ ਮੋਦੀ ਖਾਨੇ ਦੀ ਜਿੰਮੇਵਾਰੀ ਜੈ ਰਾਮ ਨੂੰ ਦਿੱਤੀ ਹੈ, ਚਾਬੀਆਂ ਉਹਨੂੰ ਦਿੱਤੀਆਂ ਸੀ। ਏਦਾਂ ਕਰੋ ਵੀ ਜਾਓ ਜਾ ਕੇ ਜੈ ਰਾਮ ਦੇ ਘਰ ਜਾ ਕੇ ਜੈ ਰਾਮ ਨੂੰ ਬੁਲਾ ਕੇ ਲਿਆਓ ਔਰ ਉਹਨੂੰ ਆਖੋ ਵੀ ਆ ਕੇ ਮੇਰਾ ਲੇਖਾ ਦੇਵੇ, ਆ ਕੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਦੇਵੇ।
ਸਵਈਆ ਹਾਲੀ ਅਤੇ ਤਤਕਾਲ ਜਲਾਮ ਬੁਲਾਏ ਕੈ ਬੋਲਤ ਦੌਲਤ ਖਾਨਾ।
ਏਦਾਂ ਭਾਈਏ ਜੈ ਰਾਮ ਜੀ ਦੇ ਘਰ ਉਹ ਦਾਸ ਪਹੁੰਚਿਆ ਤੇ ਸੱਦਾ ਭੇਜ ਦਿੱਤਾ ਕਿ ਤੈਨੂੰ ਨਵਾਬ ਸਾਹਿਬ ਦੌਲਤ ਖਾਨ ਨੇ ਸੱਦਿਆ ਬੁਲਾਇਆ ਹੈ। ਤੋ ਭਾਈਆ ਜੈ ਰਾਮ ਜੀ ਨੂੰ ਇਸ ਤਰ੍ਹਾਂ ਜਦੋਂ ਬੁਲਾਵਾ ਭੇਜਿਆ ਉਹ ਭਾਈਏ ਜੈ ਰਾਮ ਤੱਕ ਇਹ ਸੁਨੇਹਾ ਪਹੁੰਚਿਆ ਤੇ ਗਏ। ਨਵਾਬ ਦੌਲਤ ਖਾਂ ਬੋਲਿਆ, ਭਾਈਏ ਜੈ ਰਾਮ ਨੂੰ ਕਹਿਣ ਲੱਗਾ,
ਸਾਲ ਤੋਂ ਲੇਖਾ ਵਿਸਾਲ ਲਖੋ ਅਬ ਦੇਵੋ ਜਾਂ ਵਿਦਸੋ ਮਨ ਮਾਨਾ।
ਕਹਿਣ ਲੱਗਾ, ਜੈ ਰਾਮ ਜੀ, ਤੁਸੀਂ ਬੜੇ ਨੇਕ ਇਨਸਾਨ ਹੋ ਤੇ ਬੜੇ ਪੁਰਾਣੇ ਸਮੇਂ ਤੋਂ ਇਸ ਨਗਰ ਚ ਰਹਿ ਰਹੇ ਹੋ, ਮੈਨੂੰ ਤੁਹਾਡੇ ਤੇ ਬੜਾ ਭਰੋਸਾ, ਇਸ ਕਰਕੇ ਮੈਂ ਤੁਹਾਨੂੰ ਮੋਦੀ ਖਾਨੇ ਦਾ ਕੰਮ ਸੰਭਾਲਿਆ ਸੀ। ਤੁਸੀਂ ਅੱਗੋਂ ਕੰਮ ਆਪਣੇ ਰਿਸ਼ਤੇਦਾਰ ਨਾਨਕ ਨੂੰ ਦੇ ਦਿੱਤਾ ਸੀ ਤੇ ਤਕਰੀਬਨ ਇੱਕ ਸਾਲ ਹੋ ਗਿਆ, ਤੁਸੀਂ ਮੋਦੀ ਖਾਨੇ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਇੱਕ ਸਾਲ ਦਾ ਬੜਾ ਵੱਡਾ ਲੇਖਾ ਜੋਖਾ ਬਣ ਜਾਂਦਾ ਵੀ ਜਿੱਥੇ ਹਜ਼ਾਰਾਂ ਬੰਦੇ ਲੈਣ ਆ ਰਹੇ ਨੇ ਫਿਰ ਖਰੀਦ ਕੇ ਜਾ ਰਹੇ ਨੇ, ਰੋਜ਼ ਆਮਦਨ ਇੱਥੇ ਜਮ੍ਹਾਂ ਕਰਾਉਂਦੇ ਹੋ ਫਿਰ ਇੱਥੋਂ ਖਰਚਾ ਲੈ ਕੇ ਜਾਂਦੇ ਹੋ, ਇੱਕ ਸਾਲ ਦਾ ਬੜਾ ਵੱਡਾ ਲੇਖਾ ਹੈ ਤੇ ਹੁਣ ਉਹ ਇੱਕ ਸਾਲ ਦਾ ਲੇਖਾ ਹਿਸਾਬ ਕਿਤਾਬ ਮੈਂ ਕਰਨਾ ਚਾਹੁੰਦਾ, ਇਸ ਕੰਮ ਨੂੰ ਕਰਨ ਵਾਸਤੇ ਮੇਰਾ ਮਨ ਮੰਨਦਾ ਹੈ।
ਬਾਕੀ ਜਿਤੀ ਨਿਕਸੇ ਅਮਰੀ ਸਭ ਤੋਟੇ ਗਲੇ ਮੈਂ ਜਾਣਨਾ ਛਾਨਾ।
ਤੇ ਜੈ ਰਾਮ ਜੀ, ਇੱਕ ਗੱਲ ਧਿਆਨ ਨਾਲ ਸੁਣ ਲਓ, ਮੈਂ ਹਿਸਾਬ ਕਿਤਾਬ ਇੱਕ ਇੱਕ ਟਕੇ ਦਾ ਇੱਕ ਇੱਕ ਪੈਸੇ ਦਾ ਕਰਨਾ ਤੇ ਜਿਹੜਾ ਮੇਰਾ ਧਨ ਤੁਹਾਡੇ ਵੱਲ ਵਧੇਗਾ ਨਾ ਤੇ ਮੈਂ ਇੱਕ ਇੱਕ ਪੈਸਾ ਆਪਣਾ ਤੁਹਾਡੇ ਕੋਲੋਂ ਵਸੂਲਣਾ। ਇਹ ਗੱਲ ਕੋਈ ਲੁਕੀ ਹੋਈ ਨਹੀਂ, ਮੈਂ ਸਭਾ ਵਿੱਚ ਬਹਿ ਕੇ ਕਹਿ ਰਿਹਾ ਕਿ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਲਵਾਂਗਾ ਔਰ ਜਿੰਨੇ ਪੈਸੇ ਤੁਹਾਡੇ ਵੱਲ ਵਧਣਗੇ ਉਹ ਪੈਸੇ ਮੈਂ ਤੁਹਾਡੇ ਕੋਲੋਂ ਲਵਾਂਗਾ। ਇਹ ਗੱਲ ਕੋਈ ਗੁਪਤ ਜਾਂ ਕਿਸੇ ਪ੍ਰਕਾਰ ਦੀ ਛੁਪੀ ਹੋਈ ਨਾ ਜਾਣੀ।
ਕੱਟ ਕਿਦੋਂ ਵੱਧ ਹੱਥ ਬਟੋਰੋ ਡਾਂਟ ਕਹੇ ਬਚ ਰਾਤ ਇਆਨਾ।
ਕਹਿੰਦਾ ਭਾਵੇਂ ਤੁਹਾਨੂੰ ਘਾਟਾ ਪਿਆ ਹੋਵੇ, ਭਾਵੇਂ ਤੁਹਾਡਾ ਨੁਕਸਾਨ ਹੋਇਆ ਹੋਵੇ, ਮੈਂ ਉਹਦੇ ਨਾਲ ਕੁਝ ਲੈਣਾ ਦੇਣਾ ਨਹੀਂ। ਮੈਂ ਤਾਂ ਆਪਣਾ ਹਿਸਾਬ ਕਿਤਾਬ ਪੂਰਾ ਕਰਨਾ ਵੀ ਜਿੰਨੇ ਮੇਰੇ ਖਜ਼ਾਨੇ ਚ ਗਏ ਨੇ ਮੈਂ ਉਨੇ ਲੈਣੇ ਨੇ। ਏਦਾਂ ਇਹਨੇ ਡਾਂਟ ਕੇ ਭਾਈਏ ਜੈ ਰਾਮ ਨੂੰ ਇਹ ਗੱਲ ਕਹੀ। ਇਹ ਗੱਲ ਕਹਿਣ ਦਾ ਲਿਹਾਜ਼ਾ ਉਹਦਾ ਪਿਆਰ ਵਾਲਾ ਨਹੀਂ ਸੀ, ਡਾਂਟ ਭਰੇ ਸ਼ਬਦਾਂ ਦੇ ਵਿੱਚ ਜਿਹੜਾ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਸੀ, ਸਤਿਗੁਰੂ ਗੁਰਦੇਵ ਜੀ ਦੀ ਮਹਿਮਾ ਜਾਣੀ ਨਹੀਂ ਸੀ ਦਵਾਰ ਦੌਲਤ ਖਾਂ ਨੇ, ਤੇ ਭਾਈਏ ਜੈ ਰਾਮ ਨੂੰ ਡਾਂਟਦਿਆਂ ਹੋਇਆ ਇਹ ਸ਼ਬਦ ਕਹੇ।
ਦੋਹੇਰਾ ਤਪਿਓ ਲੋ ਬ੍ਰਿਣ ਪਾਕ ਪਰ ਲਗ ਸੰਕਟ ਅਧਕਾਏ।
ਭਾਈਏ ਜੈ ਰਾਮ ਨੇ ਸੁਣਿਆ, ਇਹ ਸ਼ਬਦ ਸੁਣੇ ਨਵਾਬ ਦੌਲਤ ਖਾਂ ਦੇ, ਸੁਣ ਕੇ ਏਦਾਂ ਹਿਰਦਾ ਦੁਖੀ ਹੋਇਆ, ਕਹਿੰਦੇ ਜਿਵੇਂ ਕੋਈ ਜ਼ਖਮ ਬੜਾ ਪੱਕਿਆ ਹੋਵੇ ਨਾ, ਵਿਸਫੋਟ ਬਣਿਆ ਹੋਵੇ ਤੇ ਪੱਕੇ ਜ਼ਖਮ ਦੇ ਉੱਤੇ ਕੋਈ ਲੋਹਾ ਤਪਾ ਕੇ ਸੜਦਾ ਸੜਦਾ ਲਾ ਦੇਵੇ ਤੇ ਭਿਆਨਕ ਪੀੜਾ ਉੱਠਦੀ ਹੈ। ਕਹਿੰਦੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੀੜਾ ਪਾਈਏ ਜੈ ਰਾਮ ਦੇ ਹਿਰਦੇ ਚ ਉੱਠੀ ਜਦੋਂ ਇਹ ਸ਼ਬਦ ਸੁਣੇ। ਇੱਕ ਇੱਜ਼ਤਦਾਰ ਵਿਅਕਤੀ ਸਨ ਨਗਰ ਵਿੱਚ ਤੇ ਨਵਾਬ ਦੌਲਤ ਖਾਂ ਜਿਹੜਾ ਹੁਣ ਤੱਕ ਸਤਿਕਾਰ ਕਰਦਾ ਸੀ ਅੱਜ ਕਬੂਲ ਬੋਲ ਰਿਹਾ। ਦੂਜੀ ਮਨ ਵਿੱਚ ਇਹ ਵੀ ਫਿਕਰ ਸੀ, ਚਿੰਤਾ ਸੀ ਵੀ ਘਾਟਾ ਪਤਾ ਨਹੀਂ ਇੱਕ ਸਾਲ ਚ ਕਿੰਨਾ ਪੈ ਗਿਆ ਹੋਣਾ ਤੇ ਮੈਂ ਕਿੱਥੋਂ ਪੂਰਾ ਕਰਾਂਗਾ, ਇਹ ਵੀ ਸੋਚ। ਕਹਿੰਦੇ ਨਵਾਬ ਦੌਲਤ ਖਾਂ ਦੇ ਬੋਲ ਸੁਣ ਕੇ ਇਸ ਤਰ੍ਹਾਂ ਭਾਈਆ ਜੈ ਰਾਮ ਜੀ ਬਹੁਤ ਦੁਖੀ ਹੋਏ।
ਕਿਉਂ ਸੁਣ ਬਚਨ ਨਰੇਸ਼ ਕੇ
ਕਿਸੇ ਪੱਕੇ ਜ਼ਖਮ ਦੇ ਉੱਤੇ ਤਪਦਾ ਹੋਇਆ ਲੋਹਾ ਲੱਗ ਜਾਏ ਤੇ ਪੀੜਾ ਹੁੰਦੀ ਹੈ ਨਾ, ਏਦਾਂ ਇਸ ਨਰੇਸ਼ ਦੇ, ਇਸ ਰਾਜੇ ਦੇ, ਦੌਲਤ ਖਾਂ ਦੇ ਬੋਲ ਸੁਣ ਕੇ, ਇਹਦੇ ਬਚਨ ਸੁਣ ਕੇ ਭਾਈਆ ਜੈ ਰਾਮ ਜੀ ਦਾ ਹਿਰਦਾ ਇੱਕ ਵਾਰੀ ਵਿਆਕੁਲ ਹੋ ਉੱਠਿਆ।
ਉੱਠਿਓ ਰਿਦੇ ਅਕੁਲਾਏ ਚਿੰਤਾ ਨਦੀ ਪਰਵਾਹ ਮੈਂ ਬਯੋ ਅਲੰਬ ਨਾ ਪਾਏ।
ਉਥੋਂ ਉੱਠ ਖਲੋਤੇ, ਨਵਾਬ ਦੌਲਤ ਖਾਂ ਦੀ ਗੱਲ ਸੁਣ ਕੇ ਉੱਠ ਖਲੋਤੇ ਤੇ ਚਿੰਤਾ ਦੀ ਨਦੀ ਦੇ ਵਿੱਚ ਵਹਿੰਦੇ ਚਲੇ ਜਾ ਰਹੇ ਨੇ ਤੇ ਕੋਈ ਕਿਨਾਰਾ ਨਹੀਂ ਮਿਲਦਾ, ਹੱਥ ਨਹੀਂ ਪੈਂਦਾ ਕਿਤੇ ਕਿ ਕਿਵੇਂ ਰੋਕਾਂ। ਜਿਵੇਂ ਕਿਸੇ ਨਦੀ ਦੇ ਪ੍ਰਵਾਹ ਚ ਕੋਈ ਵਹਿੰਦਾ ਚਲਾ ਜਾਏ ਤੇ ਉਹਨੂੰ ਕੋਈ ਆਸਰਾ ਨਾ ਮਿਲੇ, ਭਾਈਆ ਜੈ ਰਾਮ ਜੀ ਚਿੰਤਾ ਦੀ ਨਦੀ ਦੇ ਪ੍ਰਵਾਹ ਵਿੱਚ ਵਹਿੰਦੇ ਚਲੇ ਜਾ ਰਹੇ ਨੇ ਔਰ ਕੋਈ ਅਲੰਬ ਕੋਈ ਆਸਰਾ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ।
ਕੋਈ ਅਧੀਰ ਵਿਚਾਰੇ ਕਿਆ ਇਸ ਤੋਂ ਅਲਾਏ।
ਧੀਰਜ ਨੂੰ ਛੱਡ ਕੇ ਮਨ ਚ ਧੀਰਜ ਨਹੀਂ ਰਿਹਾ ਇਹ ਬੋਲ ਸੁਣ ਕੇ ਦੌਲਤ ਖਾਂ ਦੇ ਕਿ ਹੁਣ ਮੈਂ ਇਹਨੂੰ ਕੀ ਕਹਾਂ। نواب دولت خان نو جواب کی دیواں، کیونکہ دماغ وچ کوئی گل آوے کوئی وچار آوے تا کرن، کیونکہ خالصہ دی جڑی چنتا ہے تمو گن دی انس ہے، جدو تمو گن دی انس منوخ دے دماغ تے سرتی وچ چھا جائے تے اودو دماغ جڑ ہو جاندہ، پھر کوئی وچار نہیں پھردی، پھر کوئی سوچ نہیں ہوندی، حالانکہ اس دے کیتیاں بننا کچھ نہیں پر انسان دا سبھا ہے، قدرتی طور تے اے برتی تمو گن والی چھا ہی جاندی۔ بھائی جے رام جی سوچتے نے بھی ہن کی کہاں، تیرگ تو رہت ہو کے بچار کرتے نے بھی ہن کی جواب دیواں کی کہاں۔
شری نانک تک آسرا پترا کھے مم سوئے،
من چ سوچیا مہاراج گرو نانک صاحب دا آسرا تک کے کہ میری عزت میرے ستگرو گرو نانک صاحب رکھن گے، میری لاج تا انہاں نوں ہے، میری پت تا انہاں نوں ہے، تے جے دی پت ستگرو گرو نانک صاحب آپ رکھدے ہون او دی پت پلا کون لا سکدا ہے، جس پت رکھے سچا صاحب نانک میٹ نہ سکے کوئی، کسے چ طاقت نہیں کہ او دی پت لا سکے۔ بھائی جے رام جی نے ہن ایکو آسرا ویکھیا مہاراج گرو نانک صاحب دا کہ ہن میری پت میری عزت میرے ستگرو گردیو دھن گرو نانک صاحب جی رکھن گے۔
بولیو تب نریش سو شرن سکھ کی ہوئے،
اس ویلے بھائی جے رام جی نواب دولت خان نو پھر جواب دتا، جدو نے کہا نا بھی میں لیکھا کرنا حساب کتاب کرنا سارے سال دا، مہاراج گرو نانک صاحب دی سکھدائی شرن چ پی کے آپ رکھن گے میری لاج میری جت آپ رکھن گے۔ اس مہاراج جی دی شرن نو گرہن کردیا ہویا بھائی جے رام جی اس ویلے نریش نو بولے کہن لگے دولت خان نو،
سویا ایک بار میں نانک کے ٹک جائے کہ آئے کدیوں حساب تمہارا،
کہن لگے نواب صاحب ایک واری مینو آگیا دیو کہ میں ستگرو گرو نانک صاحب دے چرنا وچ جا وا، انہاں کول جا کے انہاں نوں ملاواں، انہاں دے درشن کراواں، انہاں نوں ملن تو بعد پھر میں آ کے تہاڈا حساب کتاب دیواں گا، جو لکھا جوکھا ہے وہ سارا حساب کتاب میں آ کے کراں گا، پر ایک واری میں ستگرو گرو نانک صاحب نوں مل کے آنا چاہندا ہاں۔
اور بیچ بچارت آرت دھارت باہر سازش پنت پدارا،
نواب دولت خان نو اے جواب دے کے بھائی جے رام جی اس ویلے من چ آرت بھی نے، دکھی بھی نے، ویاکل بھی نے، کیونکہ حالے تو اسے سوچ چوں نہیں نکلے سی بھی ستگرو جی کیویں جا کے شمشان چ بہ گئے نے، کی کارن ہے، تین دن کتھے رہے نے، ہن اے ہور آ کے کہندے مصیبت ایک پرکار دی آن بنی تے من چ بڑے آرت ہوئے دکھی ہوئے، جدھر ستگرو سچے پاتشاہ جی بیٹھے سن اسی پاسے نواب دولت خان دے گھروں چل پئے۔
بہ گورن میں ایو راجت ہے جی شیو مد مسان منو ات دارا،
جویں بھگوان شیو جی سمادھی لا کے بہ جاندے نے نا کسے مڑیاں قبراں وچ، کیونکہ انہاں دا نواس بھی اتھے منیا، کہندے اسی طرح مہاراج سچے ایک کیول ادھارن ہے، پرمان دا کیول ایک پک ہوندا سارے نہیں، ادھارن روپ وچ پرمان دے رہے کہ گریب نواز صاحب سچے پاتشاہ مہاراج قبراں وچ مڑیاں وچ سمادھی لا کے اس طرح بیٹھے ہوئے نے۔
جت کمپت بندت ہاتھ دو کر بندن بین جے رام اچارا،
جے رام جی آ گئے من کمبدا ہے، ستگراں دا پے بھی بڑا پرتاپ اتنا سی کہ مہاراج سچے پاتشاہ جی کول آ گئے جے رام جی، بھائی جے رام جی تے من چت کمبدا ہے، کمبدے ہوئے چت نال دوویں ہتھ جوڑے نے تے بڑے پیار نال نمسکار کردیا ہویا گردیو جی نو بھائی جے رام جی بینتی کردیا کہن لگے،
روپ رسال دیال سنو ایک سال کو لے کا مثال بخانا،
کہن لگے ہے رس دے آلیا روپ دیالو پربھو جی سنو، آپ جی جانی جان ہو آپ جی نو کہنا نہیں بنا ہوندا، پر پھر بھی اسی رسانا کہنا ساڈا فرض ہے، ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਦਾ ਤਕਰੀਬਨ ਇੱਕ ਸਾਲ ਦਾ ਹਿਸਾਬ ਕਿਤਾਬ ਰਹਿੰਦਾ ਜੋ ਆਪਾਂ ਨਵਾਬ ਦੌਲਤ ਖਾਂ ਨੂੰ ਦੇਣਾ ਹੈ। ਇੱਕ ਸਾਲ ਦਾ ਲੇਖਾ ਜੋਖਾ ਆਪਣੇ ਮੋਦੀ ਖਾਨੇ ਦਾ ਰਹਿੰਦਾ ਹੈ ਔਰ ਨਵਾਬ ਕਹਿੰਦਾ ਵੀ ਮੈਨੂੰ ਇੱਕ ਸਾਲ ਦਾ ਲੇਖਾ ਹਿਸਾਬ ਚਾਹੀਦਾ।
ਮੋਹ ਬੁਲਾਏ ਅਲਾਏ ਸੁਣਾਏ ਆਏ ਸਪਾਏ ਆਇਓ ਇਸ ਥਾਨਾ।
ਮੈਨੂੰ ਨਵਾਬ ਨੇ ਸੱਦ ਕੇ ਉਚੇਚੇ ਤੌਰ ਤੇ ਗੱਲ ਕਹੀ ਆ ਵੀ ਮੈਂ ਇੱਕ ਸਾਲ ਦਾ ਹਿਸਾਬ ਕਿਤਾਬ ਇੱਕ ਇੱਕ ਪੈਸੇ ਦਾ ਲੈਣਾ। ਤੇ ਮਹਾਰਾਜ ਜੀ ਦੌਲਤ ਖਾਂ ਦੀ ਗੱਲ ਸੁਣ ਕੇ ਉਹਦੇ ਕੋਲ ਆ ਗਿਆ ਲੈ ਕੇ ਮੈਂ ਤੁਹਾਡੇ ਕੋਲ ਆਇਆ ਹਾਂ, ਹੁਣ ਆਪ ਜੀ ਹੁਕਮ ਕਰੋ ਵੀ ਆਪ ਜੀ ਦੀ ਕੀ ਰਜਾ ਹੈ। ਮਹਾਰਾਜ ਆਪ ਜੀ ਦੀ ਕੀ ਆਗਿਆ ਹੈ? ਏਦਾਂ ਭਾਈਏ ਜੈ ਰਾਮ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਭੈ ਵਿਚ ਰਹਿੰਦਿਆਂ ਹੋਇਆ ਸਤਿਗੁਰਾਂ ਦੇ ਅਦਬ ਤੇ ਡਰ ਵਿਚ ਰਹਿੰਦਿਆਂ ਹੋਇਆ ਬੇਨਤੀ ਕੀਤੀ।
ਯੋ ਸੁਨ ਕਾਨੇ ਉੱਠੇ ਗਤ ਦਾਨ ਕਿਸੂ ਨੇ ਕਾਨ ਸੁਜਾਨ ਨਿਦਾਨਾ।
ਭਾਈਏ ਜੈ ਰਾਮ ਦੇ ਬਚਨ ਸੁਣ ਕੇ ਸਤਿਗੁਰੂ ਜੀ ਉੱਠੇ, ਉਸੇ ਵੇਲੇ ਉੱਠ ਖਲੋਤੇ ਮੁਕਤੀਦਾਤੇ ਪਾਤਸ਼ਾਹ ਖਲੋ ਗਏ ਉੱਠ ਕੇ, ਜਿਨ੍ਹਾਂ ਨੂੰ ਕਿਸੇ ਦੀ ਕੋਈ ਕਾਣ ਕਨੋੜ ਨਹੀਂ ਵੀ ਕੋਈ ਰਾਜਾ ਹੈ ਕੋਈ ਭਵੇਂ ਨਵਾਬ ਹੈ, ਕਿਸੇ ਦਾ ਜਿਨ੍ਹਾਂ ਨੂੰ ਭੈ ਨਹੀਂ ਨਾ ਕਿਸੇ ਦੀ ਕਾਣ ਕਨੋੜ ਹੈ, ਐਸੇ ਸੁਜਾਨ ਤਾਈ ਦੇ ਨਿਧਾਨ ਖਜ਼ਾਨੇ ਸਤਿਗੁਰੂ ਜੀ ਭਾਈਏ ਜੈ ਰਾਮ ਦੀ ਇਹ ਬੇਨਤੀ ਸੁਣ ਕੇ ਉਸੇ ਵੇਲੇ ਉੱਠ ਖਲੋਤੇ ਨੇ।
ਮੰਦੈ ਮੰਦ ਪਲੀ ਗਤ ਸੁੰਦਰ ਆਨੰਦ ਕੰਦ ਮੁਕੰਦ ਪਿਆਨਾ।
ਸਹਿਜ ਸਹਿਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਲੱਗ ਕੇ ਨਗਰ ਵਾਲੇ ਪਾਸੇ ਨੂੰ ਚੱਲ ਪਏ ਨੇ। ਭਾਈਆ ਜੈ ਰਾਮ ਜੀ ਪਿੱਛੇ ਪਿੱਛੇ ਨਾਲ ਹੱਥ ਜੋੜੀ ਟੁਰੇ ਜਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਹਿਜ ਸਹਿਜ ਜ਼ਮੀਨ ਤੇ ਚਰਨ ਰੱਖਦੇ ਨੇ ਜੋ ਆਨੰਦ ਦਾ ਮੂਲ ਨੇ ਔਰ ਮੁਕਤੀ ਦਾਤੇ ਹਨ।
ਸੰਗ ਜੈ ਰਾਮ ਜਾਵਤ ਰਾਜ ਰੂਪ ਪਰਾਤਮ ਆਤਮ ਜੈਸੇ।
ਸਤਿਗੁਰੂ ਜੀ ਦੇ ਨਾਲ ਭਾਈਆ ਜੈ ਰਾਮ ਜੀ ਇਸ ਤਰ੍ਹਾਂ ਟੁਰੇ ਜਾ ਰਹੇ ਨੇ ਕਿ ਇੱਕ ਪਾਸੇ ਪਰਮਾਤਮਾ ਤੇ ਦੂਸਰੇ ਪਾਸੇ ਆਤਮਾ ਜਾ ਰਹੀ ਹੈ। ਪਰਮਾਤਮਾ ਆਤਮ ਦੋਵੇਂ ਹੀ ਇੱਕ ਰੂਪ ਹੁੰਦੇ ਨੇ ਨਾ, ਆਤਮਾ ਦਾ ਵਿਸ਼ੇਸ਼ ਰੂਪ ਹੁੰਦਾ ਹੈ ਉਹ ਵਿਅਸ਼ਟੀ ਹੈ ਔਰ ਪਰਮਾਤਮਾ ਸਮਸ਼ਟੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਭਾਈਆ ਜੈ ਰਾਮ ਜੀ ਇਸ ਤਰ੍ਹਾਂ ਸੋਭ ਰਹੇ ਨੇ, ਬੜਾ ਸੁੰਦਰ ਅਲੰਕਾਰ ਬਣਦਿਆਂ ਭਾਈ ਸੰਤੋਖ ਸਿੰਘ ਜੀ ਕਵਿਤਾ ਰਚ ਰਹੇ ਨੇ, ਕਹਿੰਦੇ ਜਿਵੇਂ ਪਰਮਾਤਮਾ ਨਾਲ ਆਤਮਾ ਟੁਰੀ ਜਾਂਦੀ ਹੋਵੇ।
ਬੇਦੀ ਨਕੇਤ ਸੁਲੇਖੇ ਕੇ ਗਏ ਜਬ ਖਾਨ ਨਕੇਤ ਮੈਂ ਪੈਸੇ।
ਬੇਦੀਆਂ ਦੇ ਕੁੱਲ ਦੇ ਕੇਤ ਸ਼੍ਰੋਮਣੀ ਸਤਿਗੁਰੂ ਜੀ ਲੇਖਾ ਦੇਣ ਵਾਸਤੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਦੇਣ ਵਾਸਤੇ ਖਾਨ ਦੇ ਮਹਿਲ ਦੇ ਵਿਚ ਜਿੱਥੇ ਨਵਾਬ ਦੌਲਤ ਖਾਨ ਦਾ ਘਰ ਸੀ ਉਹਦੇ ਨਕੇਤ ਵਿਚ ਮਹਾਰਾਜ ਜੀ ਜਾ ਪਹੁੰਚੇ ਨੇ।
ਲੀਨੋ ਨਵੀਂ ਸਿੰਧ ਸੰਗ ਮੁਕੰਦ ਆਨੰਦ ਹਿਰਦੈ ਪਰ ਮੰਦਰ ਬੈਸੇ।
ਨਵਾਬ ਦਾ ਜਿਹੜਾ ਮੁਨਸ਼ੀ ਸੀ ਨਵੀਂ ਸਿੰਧ ਹਿਸਾਬ ਕਿਤਾਬ ਕਰਨ ਵਾਲਾ ਉਹਨੂੰ ਮਹਾਰਾਜ ਜੀ ਨੇ ਨਾਲ ਲੈ ਲਿਆ ਤੇ ਬੜਾ ਸੋਹਣਾ ਮੰਦਰ ਮਕਾਨ ਸੀ ਉਸ ਮੰਦਰ ਵਿਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ।
ਕਿਨੋ ਹੈ ਲੇਖਾ ਅਲੇਖ ਜੋ ਪਤੀ ਲੇਖਾ ਕੋ ਲੇਖਾ ਕਤੈ ਕੋ ਕਹਤੇ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਦੀ ਖਾਨੇ ਦਾ ਦੁਕਾਨ ਦਾ ਲੇਖਾ ਕਰਨ ਲੱਗਾ ਨਵੀਂ ਸਿੰਧ, ਉਹਨਾਂ ਦਾ ਲੇਖਾ ਕਰਨ ਲੱਗਾ ਜਿਹੜੇ ਆਪ ਅਲੇਖ ਨੇ ਤੇ ਕਹਿੰਦੇ ਜਿਹੜੇ ਲੇਖੇ ਦੇ ਪਤੀ ਨੇ ਉਹਨਾਂ ਦੇ ਲੇਖੇ ਵਿਚ ਘਾਟਾ ਕਿਵੇਂ ਪੈ ਸਕਦਾ ਹੈ? ਸਾਰੀਆਂ ਗਿਣਤੀਆਂ ਮਿਣਤੀਆਂ ਦੇ ਲੇਖਿਆਂ ਦੇ ਮਾਲਕ ਆਪ ਨੇ ਮੇਰੇ ਪਾਤਸ਼ਾਹ, ਪਤ ਲੇਖਾ ਕੋ ਲੇਖਾ ਘਟੈ ਕੋ ਤੈਸੇ। ਕਹਿੰਦੇ ਵੀ ਜਿਹੜੇ ਪਤੀ ਨੇ ਲੇਖੇ ਦੇ ਉਹਨਾਂ ਦਾ ਲੇਖਾ ਕਰਦਿਆਂ ਹਿਸਾਬ ਕਿਤਾਬ ਕਰਦਿਆਂ ਕਿਵੇਂ ਉਹਨਾਂ ਦਾ ਕੁਝ ਘਾਟਾ ਪੈ ਸਕਦਾ ਹੈ? ਐਸੇ ਸਾਹਿਬ ਜੀ ਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਨਵੀਂ ਸਿੱਧ ਮੁਨਸ਼ੀ ਬੜੀ ਸੁਰਤੀ ਨਾਲ ਬਰੀਕੀ ਨਾਲ ਕਰ ਰਿਹਾ।
ਇੱਕ ਸਾਲ ਕੋ ਲੇਖਾ ਵੀ ਸਾਲ ਹੋਤੋ ਕਰ ਲੇ ਵਹੀ ਕੀ ਜੋਰ ਮਾਨਾ।
ਇੱਕ ਸਾਲ ਦਾ ਲੇਖਾ ਜੋਖਾ ਹੁੰਦਾ ਬੜਾ ਵੱਡਾ, ਇੱਥੇ ਤਾਂ ਇੱਕ ਮਹੀਨੇ ਦਾ ਏਡਾ ਵੱਡਾ ਲੇਖਾ ਜੋਖਾ ਹੋ ਜਾਂਦਾ 12 ਮਹੀਨਿਆਂ ਦਾ। ਇੱਕ ਸਾਲ ਦਾ ਲੇਖਾ ਜੋਖਾ ਬੜਾ ਵਿਸ਼ਾਲ ਸੀ, ਉਹਨੇ ਵਹੀਆਂ ਸਾਰੀਆਂ ਸਾਲ ਦੀਆਂ ਕੱਢੀਆਂ ਹੋਈਆਂ, ਕਿੰਨੇ ਪੈਸੇ ਗਏ ਨੇ, ਕਿੰਨੇ ਆਏ ਨੇ, ਕਿੰਨਾ ਖਰਚ ਹੋਇਆ, ਕਿੰਨੀ ਆਮਦਨ ਹੋਈ ਹੈ, ਕੱਲੇ ਕੱਲੇ ਹਿਸਾਬ ਕਿਤਾਬ ਨੂੰ ਲਿਖਦਾ ਚੱਲਿਆ ਜਾ ਰਿਹਾ। ਵਹੀਆਂ ਦੇ ਉੱਤੇ ਜੋ ਕੁਝ ਲਿਖਿਆ ਪੜਦਾ ਚੱਲਿਆ ਜਾ ਰਿਹਾ।
ਆਮੰਦ ਉਹ ਖਰਚੀ ਕੋਸ਼ ਮਾਰ ਕੇ ਕੀਨ ਭਲੇ ਗਿਣਤੀ ਬਿਦ ਨਾਨਾ,
ਜਿੰਨੀ ਆਮਦਨ ਸੀ ਉਹ ਵੀ ਲਿਖੀ, ਜਿੰਨਾ ਖਰਚਾ ਹੋਇਆ ਉਹ ਵੀ ਲਿਖਿਆ, ਚੰਗੀ ਤਰ੍ਹਾਂ ਸੰਭਾਲ ਸੰਭਾਲ ਕੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਲਾ ਕੇ ਗਿਣਤੀ ਮਿਣਤੀ ਕਰ ਰਿਹਾ।
ਕਾਗਜ਼ ਲੈ ਕਰ ਬ੍ਰਿੰਦ ਲਿਖੇ ਨਵੀਂ ਸਿੰਧ ਕੀ ਬੁੱਧ ਥਕੀ ਬਿਸਮਾਨਾ,
ਇਹ ਕਾਗਜ਼ ਲੈ ਲਏ, ਕਈ ਕਾਗਜ਼ਾਂ ਦੇ ਉੱਤੇ ਹਿਸਾਬ ਕਿਤਾਬ ਲਿਖਣਾ ਪਿਆ, ਇੱਕ ਸਾਲ ਦਾ ਲੇਖਾ ਸੀ, ਕਈ ਕਾਗਜ਼ਾਂ ਦੇ ਉੱਤੇ ਹਿਸਾਬ ਕਿਤਾਬ ਨਵੀਂ ਸਿੰਧ ਨੇ ਮੁਨਸ਼ੀਆਂ ਨੇ ਰਲ ਮਿਲ ਕੇ ਲਿਖਿਆ, ਤੇ ਜਦੋਂ ਲੇਖੇ ਦੇ ਉਹ ਕਾਗਜ਼ ਪੜ੍ਹੇ ਤੇ ਵੇਖ ਕੇ ਇਸ ਮੁਨਸ਼ੀ ਦੀ ਮੱਤ ਥੱਕ ਗਈ, ਹੈਰਾਨ ਹੀ ਹੋ ਗਿਆ ਲੇਖੇ ਵਿੱਚ ਪੜ੍ਹ ਕੇ।
ਦੀਨ ਦਿਆਲ ਰਹੇ ਪੁਨ ਵਾਦੇ ਮੈਂ ਸ੍ਰੀ ਗੁਰੂ ਅੰਗਦ ਜੀ ਸੁਨ ਕਾਨਾ,
ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ, ਕਹਿੰਦੇ ਜਦੋਂ ਉਹਨੇ ਲੇਖਾ ਜੋਖਾ ਕਰਕੇ ਹਿਸਾਬ ਕਿਤਾਬ ਸਾਰਾ ਕੱਢ ਕੇ ਕਾਗਜ਼ ਵੇਖਿਆ ਨਾ ਮੁਨਸ਼ੀ ਨੇ, ਤੇ ਵੇਖ ਕੇ ਹੇ ਗੁਰੂ ਅੰਗਦ ਸਾਹਿਬ ਜੀ ਹੈਰਾਨ ਹੋ ਗਿਆ ਮੁਨਸ਼ੀ। ਕਿਉਂ ਹੈਰਾਨ ਹੋਇਆ? ਕਿਉਂਕਿ ਫੇਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੀ ਵਾਧਾ ਨਿਕਲਿਆ। ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਪਾਤਸ਼ਾਹ ਫੇਰ ਵਾਧੇ ਚ ਨਿਕਲੇ, ਮਹਾਰਾਜ ਜੀ ਦਾ ਫੇਰ ਵਾਧਾ ਹੀ ਨਿਕਲਿਆ।
ਸਤ ਸਹਿ ਸਤ ਨਿਕਾਤੇ ਅਸ਼ੀਕ ਸੁਣੀ ਨਿਜ ਸ਼ੋਨ ਮੈਂ ਦੌਲਤ ਖਾਨਾ,
ਕਿੰਨਾ ਵਾਧਾ ਨਿਕਲਿਆ ਸਤਿਗੁਰਾਂ ਦਾ, 760 ਰੁਪਈਏ ਮਹਾਰਾਜ ਜੀ ਦੇ ਵੱਧ ਗਏ ਦੌਲਤ ਖਾਂ ਕੋਲੋਂ, ਜਿਹੜੇ ਲੈਣੇ ਬਣਦੇ ਸੀ ਸਾਰਾ ਹਿਸਾਬ ਕਿਤਾਬ ਕਰਕੇ, 760 ਰੁਪਈਏ ਮਹਾਰਾਜ ਜੀ ਦੇ ਵਧੇ। ਜਦੋਂ ਨਵਾਬ ਦੌਲਤ ਖਾਂ ਦੇ ਕੰਨਾਂ ਵਿੱਚ ਵੀ ਖਬਰ ਪਈ, ਉਹਨੇ ਵੀ ਸੁਣਿਆ ਵੀ ਦੱਸੋ ਕਿੰਨੇ ਵਧੇ ਨੇ ਮੇਰੇ ਉਹਨਾਂ ਵੱਲ, ਕਹਿੰਦੇ ਮਹਾਰਾਜ ਤੁਹਾਡੇ ਨੀ ਉਹਨਾਂ ਦੇ, ਤੁਹਾਡੇ ਵੱਲ ਵੱਧ ਗਏ ਨੇ। ਆ ਚੁਗਲਖੋਰ ਆ ਕੇ ਜਿਹੜੇ ਦੂਤੀਆਂ ਲਾਉਣ ਵਾਲੇ ਉਹ ਸਾਰੇ ਝੂਠੇ ਪੈ ਗਏ ਨੇ, ਵਾਧਾ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਿਕਲਿਆ ਤੁਹਾਡੇ ਵੱਲ। ਇਸ ਪ੍ਰਕਾਰ 760 ਰੁਪਈਏ ਵਧਦੇ ਹੋਏ ਆਪਣੇ ਵੱਲ ਮਹਾਰਾਜ ਜੀ ਦੇ ਸੁਣ ਕੇ,
ਪੁੱਤ ਭਇਓ ਬਿਸਮਾ ਦੇ ਐਲਾ ਦੇ ਜਰਾਮ ਨਾ ਜਾਏ ਬਖਾਨਾ।
ਦੌਲਤ ਖਾਂ ਬੜਾ ਹੈਰਾਨ ਹੋਇਆ, ਬੜਾ ਵਿਸਮਾਦ ਵਿੱਚ ਵੀ ਹੋਇਆ ਕਿ ਅਹਿਲਾਦ ਜਰਾਮ ਉਧਰ ਭਾਈਆ ਜੈ ਰਾਮ ਦੇ ਅੰਦਰ ਜਿੰਨੀ ਖੁਸ਼ੀ ਕਹਿੰਦੇ ਉਹ ਦੱਸੀ ਨਹੀਂ ਜਾ ਸਕਦੀ, ਜਿੰਨੀ ਖੁਸ਼ੀ ਭਾਈਏ ਜੈ ਰਾਮ ਦੇ ਹਿਰਦੇ ਚ ਹੋਈ ਕਹਿੰਦੇ ਉਹ ਖੁਸ਼ੀ ਬਿਆਨ ਕਰਕੇ ਨਹੀਂ ਕਹੀ ਜਾ ਸਕਦੀ।
ਮੰਦ ਮਤੀ ਮਨ ਨਿੰਦਕ ਲੱਜਤ ਬਿੰਦ ਚੁਪੇਦ ਨਾ ਮੂਡ ਅਜਾਨਾ,
ਜਿਹੜੇ ਮਾੜੀ ਮਤ ਵਾਲੇ ਸਨ ਤੇ ਮਹਾਰਾਜ ਜੀ ਦੀ ਨਿੰਦਾ ਕਰਨ ਵਾਲੇ ਨਿੰਦਕ ਸੀ ਸਾਰੇ ਲੱਜਤ ਹੋ ਗਏ। ਜਿਹੜੇ ਤਮਾਸ਼ਾ ਵੇਖਣ ਆਏ ਸੀ ਨਾ ਦੌਲਤ ਖਾਂ ਦੀ ਕਚਹਿਰੀ ਚ ਬੈਠੇ ਵੀ ਵੇਖਾਂਗੇ ਹੁਣ ਅਸੀਂ, ਜਦੋਂ ਵੇਖਿਆ ਵੀ 760 ਰੁਪਈਏ ਵੱਧ ਨਿਕਲ ਆਏ ਮਹਾਰਾਜ ਜੀ ਦੇ ਤੇ ਸਾਰਿਆਂ ਦੀਆਂ ਧੋਣਾ ਨੀਵੀਆਂ ਤੇ ਲੱਜਤ ਹੋ ਗਏ। ਜਿਹੜੇ ਮੂਰਖ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਨੀ ਸਨ ਜਾਣਦੇ,
ਕੀਰਤ ਪਾਵਸ ਸੋ ਜਵਾਸ ਸੋ ਜੋਨ ਸੀ ਹੈ ਚੱਕਵਾਕ ਸਮਾਨਾ,
ਕਿ ਕਰਨ ਮਹਾਰਾਜ ਜੀ ਦੀ ਕੀਰਤੀ ਮੀਂਹ ਦੇ ਤੁਲ ਹੈ, ਪਾਤਸ਼ਾਹ ਦੀ ਜਿਹੜੀ ਉਪਮਾ ਹੈ ਉਹ ਮੋਹਲੇ ਧਾਰ ਵਰਖਾ ਤੇ ਮੂਰਖ ਸਾਰੇ ਜਵਾਸੇ ਦੇ ਪੌਦਿਆਂ ਵਾਂਗੂ ਨੇ, ਮੀਂਹ ਪੈਂਦਾ ਜਵਾਸਾ ਸੜ ਜਾਂਦਾ, ਮਹਾਰਾਜ ਜੀ ਦੀ ਕੀਰਤੀ ਵੇਖ ਕੇ ਇਹ ਵੀ ਸੜ ਬਲ ਗਏ ਸਨ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਉਹ ਚੰਦਰਮਾ ਦੀ ਚਾਂਦਨੀ ਸਮਾਨ ਹੈ, ਤੇ ਜਿੰਨੇ ਨਿੰਦਕ ਨੇ ਚੱਕਵੀਆਂ ਤੇ ਚੱਕਵੇ ਤੁਲ ਇਹਨਾਂ ਨੂੰ ਚੰਦਰਮਾ ਦੀ ਚਾਂਦਨੀ ਚੰਗੀ ਨਹੀਂ ਲੱਗਦੀ।
ਦੋਹੇਰਾ ਨਿੰਦਕ ਕੂਰੇ ਸਮਝ ਕੇ ਦੌਲਤ ਖਾਨ ਨਰੇਸ਼,
ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਵਡਿਆਈ ਹੋਈ। ਉਧਰ ਨਵਾਬ ਦੌਲਤ ਖਾਨ ਨਰੇਸ਼ ਨੇ ਵੇਖਿਆ ਵੀ ਜਿਹੜੇ ਨਿੰਦਾ ਕਰਨ ਵਾਲੇ ਨਿੰਦਕ ਸੀ ਸਾਰੇ ਝੂਠੇ ਨੇ, ਪਹਿਲਾਂ ਵੀ ਇਹਨਾਂ ਨਿੰਦਕਾਂ ਨੇ ਬੜੀ ਨਿੰਦਾ ਕੀਤੀ, ਮੈਂ ਪਤਿਆ ਕੇ ਵੀ ਵੇਖਿਆ ਪਰ ਮੈਨੂੰ ਨਹੀਂ ਸੀ ਭਰੋਸਾ ਬਣਦਾ, ਪਰ ਇਹਨਾਂ ਦਾ ਫਿਰ ਅੱਜ ਵਾਧਾ ਨਿਕਲਿਆ। ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਕਿਵੇਂ ਇਹਨਾਂ ਨੇ ਮੋਦੀ ਖਾਨਾ ਲੁਟਾਇਆ, ਇੱਥੋਂ ਤੱਕ ਵੀ ਜਿਹੜਾ ਖਜ਼ਾਨਾ ਸੀ ਮਾਇਆ ਵਾਲਾ ਉਹ ਵੀ ਸਾਰਾ ਇਹਨਾਂ ਨੇ ਲੁਟਾ ਦਿੱਤਾ, ਫਿਰ ਇਹਨਾਂ ਦਾ ਵਾਧਾ। ਨਵਾਬ ਦੌਲਤ ਖਾਂ ਉਸ ਵੇਲੇ ਹੈਰਾਨ ਹੋ ਰਿਹਾ ਕਿ ਜਿੰਨੇ ਨਿੰਦਕ ਨੇ ਸਾਰੇ ਝੂਠੇ ਹਨ,
ਲੀਨੇ ਨਿਕਟ ਹਕਾਰ ਕੈ ਕਮਲ ਨੈਣ ਜਗਤੇਸ਼,
ਇਹਨੇ ਆਖਿਆ ਵੀ ਜਾਓ ਕਮਲ ਨੈਣ ਸਤਿਗੁਰੂ ਜੀ ਨੂੰ ਮੇਰੇ ਕੋਲ ਬੁਲਾ ਲਿਆ ਦਰਬਾਰ ਚ ਜਿੱਥੇ ਇਹਦੀ ਸਭਾ ਲੱਗੀ ਸੀ, ਕਿਉਂਕਿ ਲੇਖਾ ਜੋਖਾ ਇੱਕ ਪਾਸੇ ਹੁੰਦਾ ਸੀ। ਕਹਿੰਦਾ ਵੀ ਜਗਤ ਨੂੰ ਕਮਲ ਨੈਣ ਜਗਤੇਸ਼ ਨੂੰ ਕਿਰਪਾ ਕਰਕੇ ਮੇਰੇ ਕੋਲ ਲੈ ਆਓ। ਮਹਾਰਾਜ ਜੀ ਨੂੰ ਇਸ ਤਰ੍ਹਾਂ ਇਹਨੇ ਆਪਣੇ ਕੋਲ ਬੁਲਾਇਆ।
ਕਬਿਤ ਭਇਓ ਹੈ ਹਿਸਾਬ ਜਬ ਪਨਤ ਨਵਾਬ, ਤਬ
ਹਿਸਾਬ ਕਿਤਾਬ ਹੋ ਗਿਆ ਤੇ ਮਹਾਰਾਜ ਜੀ ਨੂੰ ਸੱਦ ਲਿਆ। ਸਤਿਗੁਰੂ ਜੀ ਆ ਕੇ ਖਲੋ ਗਏ ਨਵਾਬ ਦੇ ਕੋਲ, ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਡਰ ਨਹੀਂ। ਹਿਸਾਬ ਕਿਤਾਬ ਹੋਣ ਤੋਂ ਬਾਅਦ ਨਵਾਬ ਬੋਲਿਆ,
ਲੀਜੇ ਨਿਜ ਬਾਕੀ ਅਬ ਕਾਰ ਪੁਨ ਕੀਜੀਏ।
ਕਹਿਣ ਲੱਗਾ ਨਾਨਕ ਜੀ ਏਦਾਂ ਕਰੋ ਵੀ ਜਿਹੜੀ ਤੁਹਾਡੀ ਮਾਇਆ ਮੇਰੇ ਵੱਲ ਵਧੀ ਹੈ 760 ਰੁਪਈਏ ਉਹ ਲੈ ਲਓ ਤੇ ਅੱਗੋਂ ਆਪ ਜੀ ਫਿਰ ਮੋਦੀ ਖਾਨੇ ਦਾ ਕੰਮ ਸ਼ੁਰੂ ਕਰ ਦੇ। ਜਿੰਨੇ ਹੋਰ ਚਾਹੀਦੇ ਨੇ ਉਹ ਵੀ ਲੈ ਜਾਓ ਤੇ ਮੋਦੀ ਖਾਨੇ ਦੀ ਜਿਹੜੀ ਕਾਰ ਹੈ ਉਹ ਦੁਬਾਰਾ ਸ਼ੁਰੂ ਕਰ ਦਿਓ।
ਦੇਵੋ ਧਨ ਔਰ ਤੁਮ ਰਹੋ ਏ ਠੋਰ,
ਤੁਸੀਂ ਇੱਥੇ ਹੀ ਰਹੋ। ਜਿੰਨੀ ਮਾਇਆ ਹੋਰ ਚਾਹੀਦੀ ਹੈ, ਜਿੰਨਾ ਧਨ ਹੋਰ ਚਾਹੀਦਾ ਉਹ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ।
ਵਾਦਾ ਹੋਏ ਜੋ ਬਹੋਰ ਬਿਨ ਦੇਰੇ ਔਰ ਲੀਜੀਏ।
ਅੱਗੇ ਵੀ ਜੇ ਤੁਹਾਡਾ ਵਾਧਾ ਨਿਕਲੇਗਾ ਮੈਂ ਬਿਨਾਂ ਦੇਰੀ ਤੋਂ ਉਸੇ ਵੇਲੇ ਤੁਹਾਡਾ ਵਾਧਾ ਤੁਹਾਡੇ ਹੱਥ ਚ ਰੱਖਾਂਗਾ। ਹੁਣ ਵੀ ਜਿੰਨੇ ਵਧੇ ਨੇ ਲੈ ਲਓ, ਉਹਦੇ ਤੋਂ ਇਲਾਵਾ ਹੋਰ ਜਿੰਨੇ ਚਾਹੀਦੇ ਨੇ ਉਹ ਵੀ ਲੈ ਜਾਓ। ਅੱਗੇ ਵੀ ਜਦੋਂ ਹਿਸਾਬ ਕਿਤਾਬ ਹੋਵੇਗਾ ਵਧੇਗਾ ਆਪ ਜੀ ਦਾ ਧਨ ਤੇ ਤੁਸੀਂ ਉਸੇ ਵੇਲੇ ਮੇਰੇ ਕੋਲੋਂ ਲੈ ਲੈਣਾ ਬਿਨਾਂ ਦੇਰੀ ਤੋਂ।
ਬਾਬੇ ਤਬ ਕਹੀ ਤਨ ਲੇਵੋ ਅਬ ਨਹੀਂ।
ਬਾਬਾ ਜੀ ਉਸ ਵੇਲੇ ਹੋਰ ਹੀ ਰੰਗ ਵਿਚ ਸਮਾਧੀ ਰੰਗ ਵਿਚ ਰੰਗੇ ਹੋਏ। ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਗੁਰੂ ਬਾਬਾ ਜੀ ਨੇ ਜਵਾਬ ਦਿੱਤਾ, ਨਵਾਬ ਸਾਹਿਬ ਹੁਣ ਸਾਨੂੰ ਇਸ ਧਨ ਦੀ ਲੋੜ ਨਹੀਂ ਹੈ, ਅਸੀਂ ਇਹ ਧਨ ਹੁਣ ਨਹੀਂ ਲੈਣਾ। ਜੇ ਵਧਿਆ ਵੀ ਹੈ ਨਾ 760 ਰੁਪਇਆ, ਇਹ ਵੀ ਮਹਾਰਾਜ ਜੀ ਕਹਿੰਦੇ ਹੁਣ ਅਸੀਂ ਨਹੀਂ ਲੈਣਾ।
ਜੋ ਬਾਕੀ ਸਭ ਰਹੀ ਤਾਂ ਕੀ ਬਾਤੀਓ ਸੁਣੀਜੀਏ।
ਅੱਗੇ ਵਾਸਤੇ ਤਾਂ ਧਨ ਕੀ ਲੈਣਾ, ਤੇ ਤੂੰ ਹੋਰ ਧਨ ਦੇਣ ਨੂੰ ਤਿਆਰ ਆ, ਅਸੀਂ ਤਾਂ ਆਪਣਾ ਜਿਹੜਾ ਵਧਿਆ ਉਹ ਵੀ ਨਹੀਂ ਲੈਣਾ, ਤੇ ਜੇ ਤੂੰ ਆਖੇ ਵੀ ਉਹਦਾ ਕੀ ਕਰਨਾ ਜਿਹੜੇ ਵਧਿਆ, ਉਹਦੇ ਬਾਰੇ ਵੀ ਸੁਣ ਲਓ ਵੀ ਉਹਦਾ ਕੀ ਕਰਨਾ।
ਰਾਖੀਏ ਇਮਾਨ ਥਾਏ ਆਪਣੇ ਨਿਵਾਬ ਰਾਏ, ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ।
ਇਹ ਨਵਾਬ ਸਾਹਿਬ ਆਪਣਾ ਇਮਾਨ ਕਾਇਮ ਰੱਖਿਆ ਜੇ, ਇਮਾਨ ਡੋਲ ਜਾਂਦਾ ਕਈ ਵਾਰੀ ਧਨ ਨਾਲ। ਮਹਾਰਾਜ ਜੀ ਕਹਿੰਦੇ ਆਪਣਾ ਇਮਾਨ ਇੱਕ ਥਾਂ ਤੇ ਰੱਖਿਆ ਜੇ ਨਵਾਬ ਸਾਹਿਬ, ਤੇ ਆਹ ਜਿਹੜੇ 760 ਰੁਪਈਏ ਤੁਹਾਡੇ ਵੱਲ ਵਧੇ ਨੇ ਇਹ ਮਾਇਆ ਖੁਦਾ ਦੀ ਹੈ, ਤੇ ਖੁਦਾ ਦੇ ਫਕੀਰਾਂ ਨੂੰ ਦੇ ਦਿਓ। ਇਹ ਧਨ ਖੁਦਾ ਦਾ ਹੈ ਤੇ ਜਿਹੜੇ ਖੁਦਾ ਦੀ ਬੰਦਗੀ ਕਰਨ ਵਾਲੇ ਖੁਦਾ ਦੇ ਫਕੀਰ ਨੇ, ਇਹ ਧਨ ਹੁਣ ਉਹਨਾਂ ਨੂੰ ਦੇ ਦਿਓ।
ਸਵਈਆ ਨਾਨਕ ਜੀ ਇਮ ਆਨੰਦ ਤੇ ਫਨ ਥਾਨ ਮਸਾਨਨ ਕੇ ਚੱਲ ਆਏ।
ਮਹਾਰਾਜ ਜੀ ਏਦਾਂ ਕਹਿ ਗਏ ਨਾ ਵੀ ਇਹ ਫਕੀਰਾਂ ਨੂੰ ਦਾਨ ਕਰਦੇ ਜੇ 760 ਰੁਪਈਆ, ਇਹ ਕਹਿ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਉਤੋਂ ਫੇਰ ਮਸਾਨਾਂ ਨੂੰ ਚੱਲ ਪਏ। ਫੇਰ ਸ਼ਮਸ਼ਾਨ ਘਾਟ ਵਾਲੇ ਪਾਸੇ ਮਹਾਰਾਜ ਜੀ ਚੱਲ ਆਏ।
ਗੋਰ ਮਰੀਨ ਮੈਂ ਬੈਸ ਗਏ, ਦਰਵੇਸ਼ ਕੋ ਬੇਸ ਸਰੀਰ ਬਣਾਏ।
ਮਹਾਰਾਜ ਜੀ ਮੜੀਆਂ ਵਿਚ, ਗੋਰ ਵਿਚ ਆ ਕੇ ਜਿੱਥੇ ਮੜੀਆਂ ਕਬਰਾਂ ਸਨ ਵਿਚ ਆ ਕੇ ਬੈਠ ਗਏ, ਜਿਨ੍ਹਾਂ ਨੇ ਹੁਣ ਸਰੀਰ ਤੇ ਦਰਵੇਸ਼ਾਂ ਵਾਲਾ ਫਕੀਰਾਂ ਵਾਲਾ ਵੇਸ ਧਾਰਨ ਕਰ ਲਿਆ ਹੋਇਆ। ਸਰੀਰ ਤੇ ਗੋਦੜੀ ਮਹਾਰਾਜ ਜੀ ਨੇ ਧਾਰਨ ਕਰ ਲਈ ਸੀ, ਤੇ ਸਰੀਰ ਦੇ ਉੱਤੇ ਪਾਤਸ਼ਾਹ ਜੀ ਨੇ ਜੋ ਦਰਵੇਸ਼ਾਂ ਵਾਲਾ ਵੇਸ ਧਾਰਨ ਕਰ ਲਿਆ ਹੋਇਆ।
ਲਾਏ ਸਮਾਧ ਅਗਾਧ ਆਬਾਦ ਕੀ ਪੂਰਬ ਰੋਪੇ ਅਨੂਪ ਬਸਾਏ।
ਸਮਾਧੀ ਲਾ ਕੇ ਮਹਾਰਾਜ ਜੀ ਬੈਠ ਗਏ ਉਸ ਅਗਾਧ ਆਬਾਦ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਵਿਚ, ਜਿਸ ਦੀ ਉਪਮਾ ਹੀ ਕੋਈ ਨਹੀਂ। ਉਸ ਅਕਾਲ ਪੁਰਖ ਦੇ ਨਿਰਾਕਾਰ ਸਰੂਪ ਨੂੰ ਆਪਣੇ ਹਿਰਦੇ ਚ ਵਸਾ ਕੇ ਉਸ ਸਮਾਧੀ ਵਿਚ ਸਥਿਤ ਹੋ ਕੇ ਸਤਿਗੁਰੂ ਜੀ ਬੈਠ ਗਏ ਨੇ।
ਜਾਹੇ ਅਰਾਧਨ ਕੇ ਫਲ ਲਾਦੈ ਆਦ ਉਪਾਦ ਬਿਆਦ ਮਿਟਾਏ।
ਕਹਿੰਦੇ ਜਿਸ ਦੀ ਅਰਾਧਨਾ ਕਰਕੇ ਸਾਰੇ ਫਲ ਲੱਦਾ ਲੱਭ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ, ਆਦੀਆਂ ਬਿਆਦੀਆਂ ਉਪਾਧੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕਰੀਏ ਤੇ ਮਿਟ ਜਾਂਦੀਆਂ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਚਿੰਤਨ ਕੀਤਿਆਂ ਆਦੀਆਂ ਬਿਆਦੀਆਂ ਉਪਾਧੀਆਂ ਮਿਟ ਜਾਂਦੀਆਂ ਨੇ। ਐਸੇ ਸਤਿਗੁਰੂ ਜੀ ਆਪ ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਵਿਚ ਲੱਗੇ ਹੋਏ ਨੇ।
ਦੋਹੇਰਾ ਸਭ ਪਰਿਵਾਰ ਕ੍ਰਿਤ ਦੇਖ ਕੇ ਸਤ ਕਰੇ ਮਨ ਮਾਏ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਸੀ, ਸਤਿਗੁਰੂ ਜੀ ਦੀ ਕਿਰਤ ਵੇਖ ਕੇ, ਮਹਾਰਾਜ ਜੀ ਦੀ ਇਹੋ ਜਿਹੀ ਖੇਡ ਵੇਖ ਕੇ ਸਾਰੇ ਠਟਕ ਰਹੇ ਨੇ, ਸਭ ਹੈਰਾਨ ਹੋ ਰਹੇ ਨੇ, ਮਨ ਹੀ ਮਨ ਹੈਰਾਨੀ ਹੋ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕ ਵੇਖਦੇ ਨੇ।
ਨਿਕਟ ਜਾਏ ਤੂੰ ਛਨ ਰੇ ਬੋਲ ਸ਼ਕਤ ਕਿਚਨਾਏ।
ਕਦੇ ਮਹਾਰਾਜ ਜੀ ਕੋਲ ਵੀ ਚਲੇ ਜਾਂਦੇ ਨੇ ਬਾਪੂ ਪਰਮਾਨੰਦ ਜੀ, ਕਦੇ ਮਾਤਾ ਸੁਲੱਖਣੀ ਜੀ ਵੀ ਚਲੇ ਜਾਂਦੇ ਨੇ, ਸਤਿਗੁਰੂ ਜੀ ਸ਼ਮਸ਼ਾਨ ਘਾਟ ਹੀ ਚੌਂਕੜਾ ਲਾਈ ਬੈਠੇ ਨੇ, ਪਰ ਕਿਸੇ ਚ ਬੋਲਣ ਦੀ ਤਾਕਤ ਨੀ ਪੈਂਦੀ ਵੀ ਮਹਾਰਾਜ ਜੀ ਨੂੰ ਕੁਝ ਕਹਿ ਸਕਣ। ਜਾਂਦੇ ਜ਼ਰੂਰ ਨੇ, ਵੇਖਦੇ ਨੇ ਜਾ ਕੇ ਸਤਿਗੁਰਾਂ ਨੂੰ ਬੈਠਿਆਂ, ਪਰ ਮਹਾਰਾਜ ਜੀ ਦੇ ਕੋਲ ਜਾ ਕੇ ਕੁਝ ਬੋਲਿਆ ਨੀ ਜਾਂਦਾ।
ਸਭ ਜੈ ਰਾਮ ਦੁਕਾਨ ਕੀ ਸੋਜ ਸਮਾਰੀ ਆਨ।
ਆਈਏ ਜੈ ਰਾਮ ਨੇ ਜਿੰਨਾ ਮੋਦੀ ਖਾਨੇ ਦਾ ਸਮਾਨ ਖਿੰਡਿਆ ਹੋਇਆ ਸੀ ਉਹ ਸਾਰਾ ਇਕੱਠਾ ਕਰਕੇ ਸੰਭਾਲ ਕੇ ਇੱਕ ਥਾਂ ਤੇ ਰੱਖ ਦਿੱਤਾ।
ਸਭੈ ਸੁਲੱਖਣੀ ਡਿੱਗ ਗਈ ਅਸਬਿਦ ਬਚਨ ਬਖਾਨ।
ਔਰ ਜਿਹੜਾ ਸਾਜੋ ਸਮਾਨ ਮੋਦੀ ਖਾਨੇ ਚ ਪਿਆ ਸੀ ਉਹ ਵੀ ਮਹਾਰਾਜ ਜੀ ਦਾ ਹੀ ਸੀ ਨਾ, ਕਿਉਂਕਿ ਹਿਸਾਬ ਕਿਤਾਬ ਕਰਨ ਤੋਂ ਬਾਅਦ ਮਹਾਰਾਜ ਜੀ ਦਾ ਵਾਧਾ ਨਿਕਲਿਆ ਤੇ ਮੋਦੀ ਖਾਨੇ ਚ ਜਿੰਨੀਆਂ ਰਸਤਾਂ ਬਸਤੀਆਂ ਬਸਤਾਂ ਪਈਆਂ ਹੋਈਆਂ ਸਨ ਉਹ ਸਾਰੀਆਂ ਚੁੱਕ ਕੇ ਸੰਭਾਲ ਕੇ ਭਾਈਆ ਜੈ ਰਾਮ ਜੀ ਮਾਤਾ ਸੁਲੱਖਣੀ ਜੀ ਕੋਲ ਲੈ ਆਏ। ਬੇਬੇ ਨਾਨਕੀ ਜੀ ਨੇ ਉਹ ਸਾਰਾ ਜਿੰਨਾ ਸਾਜੋ ਸਮਾਨ ਸੀ ਮਾਤਾ ਸੁਲੱਖਣੀ ਜੀ ਨੂੰ ਘਰ ਦੇ ਦਿੱਤਾ। ਔਰ ਆ ਕੇ ਬੋਲੇ ਕਹਿਣ ਲੱਗੇ ਭਾਈਆ ਜੈ ਰਾਮ ਜੀ,
ਤਿੰਨ ਸੌ ਬਸ ਅਮਰੋ ਨਾ ਕੱਚ ਸੁਨ ਸਾਧਵੀ ਤਰ ਤੀਰ।
ਕਹਿਣ ਲੱਗੇ ਸੁਲੱਖਣੀ ਜੀ, ਸਤਿਗੁਰਾਂ ਤੇ ਸਾਡਾ ਕੋਈ ਵਸ ਨਹੀਂ ਹੈ, ਅਸੀਂ ਜੋ ਸੇਵਾ ਕਰ ਸਕਦੇ ਹਾਂ ਹਾਜ਼ਰ ਹਾਂ, ਪਰ ਮਹਾਰਾਜ ਜੀ ਦੇ ਉੱਤੇ ਸਾਡਾ ਕੋਈ ਵਸ ਨਹੀਂ, ਗੁਰਦੇਵ ਜੀ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ, ਤੇ ਤੁਸੀਂ ਹੁਣ ਆਪਣੇ ਮਨ ਦੇ ਵਿੱਚ ਧੀਰਜ ਧਾਰਨ ਕਰੋ।
ਸਿਮਰੋ ਨਿਸਬਾਸਰ ਵਿਦੈ ਭਲੀ ਕਰੈ ਰਗਬੀਰ।
ਰਾਤ ਦਿਨ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ, ਪਰਮੇਸ਼ਰ ਭਲੀ ਕਰੇਗਾ। ਜੋ ਹੋ ਰਿਹਾ ਮਹਾਰਾਜ ਜੀ ਦੇ ਹੁਕਮ ਚ ਹੀ ਹੋ ਰਿਹਾ ਤੇ ਅਕਾਲ ਪੁਰਖ ਜੀ ਭਲੀ ਕਰਨਗੇ, ਕਰਤਾਰ ਭਲੀ ਕਰੇਗਾ, ਤੁਸੀਂ ਕਰਤਾਰ ਦਾ ਸਿਮਰਨ ਕਰੋ।
ਸਵਈਆ ਲੋਕ ਬੇਲੋਕਤ ਆਨ ਕੋ ਸਹਿ ਸ਼ੋਕ ਜਰਾਮ ਸੁਜਾਏ ਜਨਾਵੈ।
ਇਹਦਾ ਕਹਿ ਕੇ ਭਾਈਆ ਜੈ ਰਾਮ ਜੀ ਘਰ ਆ ਗਏ ਨੇ। ਜਿਹੜੇ ਲੋਕ ਸ਼ਮਸ਼ਾਨ ਭੂਮੀ ਚ ਮਹਾਰਾਜ ਜੀ ਨੂੰ ਬੈਠਿਆਂ ਵੇਖਦੇ ਨੇ, ਵੇਖ ਕੇ ਆਉਂਦੇ ਨੇ ਤੇ ਬੜੇ ਸ਼ੋਕ ਦੇ ਨਾਲ ਭਾਈਏ ਜੈ ਰਾਮ ਕੋਲ ਸ਼ੋਕ ਜ਼ਾਹਰ ਵੀ ਕਰਦੇ, ਆਪਣਾ ਆਪਣੇ ਅੰਦਰ ਦਾ ਦੁੱਖ ਜ਼ਾਹਰ ਕਰਦਿਆਂ ਕਹਿੰਦੇ ਨੇ,
ਜਾਨੀ ਨਾ ਜਾਏ ਭਾਈ ਗੱਤ ਕਿਆ ਉਦਿਆਨ ਰਹਿ ਪੁਰ ਪਾਏ ਨਾ ਪਾਵੇ।
ਕਹਿੰਦੇ ਸਮਝ ਨਹੀਂ ਆਉਂਦੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਤ ਹੈ ਉਹ ਸਮਝ ਹੀ ਨਹੀਂ ਆ ਰਹੀ ਵੀ ਕੀ ਗੱਤ ਹੈ। ਉਦਿਆਨ ਰਹਿ ਬਨ ਚ ਹੀ ਰਹਿੰਦੇ ਨੇ, ਜੰਗਲ ਚ ਹੀ ਰਹਿੰਦੇ ਨੇ ਤੇ ਨਗਰ ਵਿਚ ਚਰਨ ਹੀ ਨਹੀਂ ਪਾ ਰਹੇ, ਸਾਨੂੰ ਤਾਂ ਉਹਨਾਂ ਦੀ ਗੱਤ ਸਮਝ ਨਹੀਂ ਆਉਂਦੀ। ਖਾਲਸਾ ਜੀ, ਸਿੱਖ ਗੁਰੂ ਦੀ ਗੱਤ ਜਾਣ ਵੀ ਨਹੀਂ ਸਕਦਾ ਤੇ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਹੈ ਉਸ ਦਿਨ ਉਹ ਸਿੱਖ ਸਿੱਖ ਨਹੀਂ ਰਹਿੰਦਾ, ਸਿੱਖ ਗੁਰੂ ਦਾ ਸਰੂਪ ਹੋ ਜਾਂਦਾ ਹੈ। ਭਾਈ ਲਹਿਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਤ ਜਾਣ ਲਈ ਤੇ ਜਿਸ ਦਿਨ ਗੱਤ ਜਾਣ ਲਈ ਉਹ ਦਿਨ ਭਾਈ ਲਹਿਣਾ ਜੀ, ਭਾਈ ਲਹਿਣਾ ਸਿੱਖ ਨਹੀਂ ਰਹੇ, ਉਹ ਗੁਰੂ ਅੰਗਦ ਹੋ ਗਏ। ਤੇ ਮਹਾਰਾਜ ਜੀ ਦੀ ਗੱਤ ਆਮ ਸਧਾਰਨ ਵਿਅਕਤੀਆਂ ਨੂੰ ਕਿੱਥੇ ਸਮਝ ਆਉਣੀ ਸੀ। ਕਹਿੰਦੇ ਵੀ ਸਾਰੇ ਕਹਿੰਦੇ ਵੀ ਉਹਨਾਂ ਦੀ ਗੱਤ ਸਾਨੂੰ ਸਮਝ ਨਹੀਂ ਆਉਂਦੀ ਵੀ ਬਾਹਰ ਉਦਿਆਨ ਚ ਜੰਗਲ ਵਿਚ ਚੌਂਕੜਾ ਮਾਰੀ ਰੱਖਦੇ ਨੇ ਔਰ ਪੈਰ ਨਹੀਂ ਪਾਉਂਦੇ, ਨਗਰ ਦੇ ਵਿਚ ਚਰਨ ਨਹੀਂ ਪਾਉਂਦੇ।
ਹੋਸ਼ ਪਈ ਪਰਮੋਸ਼ ਹਿਰਦੈ ਮੈਂ ਗੋਸ਼ ਸੁਣੋ ਮਨ ਜੋਸ਼ ਨਾ ਆਵੇ।
ਕਹਿੰਦੇ ਉਹਨਾਂ ਦੀ ਹੋਸ਼ ਜਿਹੜੀ ਆ ਉਹ ਫਰਮੋਸ਼ ਹੋ ਗਈ, ਭਾਵ ਉਹਨਾਂ ਨੂੰ ਕੋਈ ਭੁਲਾਵਾ ਜਿਹਾ ਹੀ ਪੈ ਗਿਆ, ਸਮਝ ਹੀ ਨਹੀਂ ਆਉਂਦੀ ਤੇ ਕਹਿੰਦੇ ਨਾ ਉਹਨਾਂ ਨੂੰ ਕੋਈ ਸੁੱਝ ਹੀ ਰਹੀ ਹੈ, ਨਾ ਹੀ ਉਹ ਕਿਸੇ ਵੱਲ ਵੇਖਦੇ ਨੇ, ਨਾ ਹੀ ਉਹ ਕਿਸੇ ਦੀ ਗੱਲ ਸੁਣਦੇ ਨੇ, ਨਾ ਹੀ ਉਹਨਾਂ ਦੇ ਮਨ ਚ ਕਿਸੇ ਪ੍ਰਕਾਰ ਦਾ ਜੋਸ਼ ਫੁਰਨਾ ਆਉਂਦਾ।
ਬੋਲਤ ਬੋਲ ਨਾ ਕਾਹੂੰ ਬੇ ਲੋਕੈ ਨਾ ਕਿਸ ਲੋਕ ਤੋਂ ਭੇਦ ਬਤਾਵੇ।
ਨਾ ਤਾਂ ਕਿਸੇ ਨਾਲ ਕੋਈ ਬੋਲ ਬੋਲਦੇ ਨੇ, ਨਾ ਹੀ ਅੱਖ ਖੋਲ ਕੇ ਕਿਸੇ ਵੱਲ ਵੇਖਦੇ ਨੇ ਵੀ ਕੌਣ ਆਇਆ ਤੇ ਕੌਣ ਗਿਆ, ਨੇਤਰ ਬੰਦ ਨੇ, ਸਮਾਧੀ ਜੀ ਲੱਗੀ ਹੋਈ ਆ, ਹੋਸ਼ ਤੋਂ ਫਰਮੋਸ਼ ਹੋਏ ਜੇ ਪ੍ਰਤੀਤ ਹੁੰਦੇ ਨੇ ਤੇ ਨਾ ਤਾਂ ਬੋਲਦੇ ਨੇ ਕਿਸੇ ਨਾਲ ਤੇ ਨਾ ਹੀ ਕਿਸੇ ਵੱਲ ਅੱਖਾਂ ਖੋਲ ਕੇ ਵੇਖਦੇ ਨੇ ਤੇ ਨਾ ਹੀ ਕਿਸੇ ਨੂੰ ਕੋਈ ਆਪਣਾ ਭੇਦ ਦੱਸਦੇ ਨੇ।
ਮਾਨਵ ਭੇਵ ਨ ਜਾਣਵ ਜੋ ਮਨ ਆਨਮ ਸੋ ਨਿਜ ਕੀ ਸਤਸਾਏ।
ਹੁਣ ਜਿਹੜੇ ਮਹਾਰਾਜ ਜੀ ਦਾ ਭੇਦ ਨਹੀਂ ਸੀ ਜਾਣਦੇ, ਜਿਹੜੇ ਕੇਵਲ ਆਪਣੇ ਮਨ ਦਾ ਹੱਥ ਧਾਰਨ ਕਰਕੇ ਮੂਰਖਤਾ ਹੀ ਕਰਦੇ ਸਨ, ਭੇਦ ਤਾਂ ਸਮਝਦੇ ਨੀ ਮਹਾਰਾਜ ਜੀ ਦਾ, ਤੇ ਮੂਰਖਤਾ ਹੀ ਧਾਰਨ ਕਰਕੇ ਜੋ ਮੂੰਹ ਆਉਂਦਾ ਉਸੇ ਤਰ੍ਹਾਂ ਬੋਲੀ ਵੀ ਜਾ ਰਹੇ ਨੇ ਲੋਕ, ਜਿਨ੍ਹਾਂ ਨੇ ਪਹਿਲਾਂ ਨਵਾਬ ਦੌਲਤ ਖਾਂ ਕੋਲ ਵੀ ਗੱਲਾਂ ਕੀਤੀਆਂ, ਹੁਣ ਉਹ ਦੁਬਾਰਾ ਫਿਰ ਮਨ ਦਾ ਹੱਥ ਧਾਰਨ ਕਰਕੇ ਫਿਰ ਉਸੇ ਤਰ੍ਹਾਂ ਜੋ ਮੂੰਹ ਚ ਆਉਂਦਾ ਉਸੇ ਤਰ੍ਹਾਂ ਹੀ ਬੋਲੀ ਜਾਂਦੇ ਨੇ।
ਕੋ ਉਕ ਤੰਗ ਕੱਚੂ ਕੋ ਬਕ ਤੰਗ ਕੱਚ ਬਾਬਰ ਭਾਕੀ ਨੂੰ ਭੂਤ ਲਗਾਏ।
ਕੋਈ ਕੁਝ ਉਕਤੀ ਲਾਉਂਦਾ ਆਪਣੇ ਮਨ ਹੀ ਮਨ ਸੋਚ ਵਿਚਾਰ ਲਾ ਕੇ, ਕੋਈ ਕੁਝ ਕਹਿੰਦਾ ਤੇ ਕੀ ਕਹਿੰਦੇ ਨੇ, ਕਹਿੰਦੇ ਬਾਬਰ ਭਾ ਏਦਾਂ ਜਾਪਦਾ ਵੀ ਨਾਨਕ ਜੀ ਬੌਰੇ ਹੋ ਗਏ ਨੇ। ਦੁਨੀਆਂ ਦੇ ਲੋਕ ਮਹਾਂਪੁਰਖਾਂ ਭਗਤਾਂ ਨੂੰ ਇਸੇ ਸ਼ਬਦ ਨਾਲ ਕਈ ਵਾਰੀ ਸੰਬੋਧਨ ਕਰਨ ਲੱਗ ਪੈਂਦੇ, ਕਿਉਂਕਿ ਉਹਨਾਂ ਸੱਤ ਪੁਰਖਾਂ ਨੇਕ ਪੁਰਖਾਂ ਦੀਆਂ ਜਿਹੜੀਆਂ ਚਾਲਾਂ ਨੇ, ਉਹਨਾਂ ਦੀਆਂ ਜਿਹੜੀਆਂ ਪ੍ਰਭੂ ਭਗਤੀ ਦੀਆਂ ਰੰਗ ਦੀਆਂ ਉਹ ਰੌਣਕਾਂ ਨੇ, ਜੋ ਉਹਨਾਂ ਅੰਦਰ ਵਿਕਾਸ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਸਧਾਰਨ ਵਿਅਕਤੀਆਂ ਨੂੰ। ਜਾਂਦੇ ਨੇ ਕਿਸੇ ਥਾਂ ਤੇ ਟਿਕਾਣੇ ਤੇ ਜਾਂਦੇ ਹੋਣਗੇ, ਇੱਕ ਪਾਸੇ ਕੋਈ ਕੱਲਾ ਦੁਕੱਲਾ ਬੰਦਾ ਤੁਰਿਆ ਜਾਂਦਾ ਹੋਵੇ ਉਹਦੇ ਪਿੱਛੇ ਨਹੀਂ ਕੋਈ ਜਾਂਦਾ, ਕਹਿਣਗੇ ਵੀ ਇਹ ਕੱਲਾ ਹੀ ਇੱਧਰ ਤੁਰਿਆ ਜਾਂਦਾ, ਇੱਧਰ ਆਪਾਂ ਕੀ ਕਰਨਾ, ਜਿੱਧਰ ਹਜ਼ਾਰਾਂ ਜਾਂਦੇ ਨੇ ਉੱਧਰ ਚੱਲੀਏ। ਇਸੇ ਤਰ੍ਹਾਂ ਸੰਸਾਰ ਦੇ ਮਾਰਗ ਤੇ ਚੱਲਣ ਵਾਲੇ ਕਰੋੜਾਂ ਮਿਲ ਜਾਣਗੇ, ਨਿਰੰਕਾਰ ਦੇ ਮਾਰਗ ਤੇ ਚੱਲਣ ਵਾਲਾ ਕੋਈ ਇੱਕ ਅੱਧਾ ਵਿਰਲਾ ਹੁੰਦਾ ਤੇ ਉਸ ਇਕੱਲੇ ਨੂੰ ਨਿਰੰਕਾਰ ਦੇ ਮਾਰਗ ਤੇ ਚੱਲਦੇ ਨੂੰ ਵੇਖ ਕੇ ਉਹ ਹਜ਼ਾਰਾਂ ਲੋਕ ਫਿਰ ਕਹਿਣ ਲੱਗ ਪੈਂਦੇ ਨੇ ਬੌਰਾ ਹੋ ਗਿਆ, ਪਤਾ ਨੀ ਕੱਲਾ ਕਿੱਧਰ ਤੁਰਿਆ ਜਾਂਦਾ। ਹੁਣ ਉਹ ਕਹਿ ਵੀ ਰਹੇ ਨੇ, ਕਹਿੰਦੇ ਜੀ ਇਹ ਤੱਕ ਜਾਪਦਾ ਬਾਬਰ ਭਾ ਬੌਰੇ ਹੋ ਗਏ ਨੇ, ਕਦੋਂ ਭੂਤ ਲਗਾਈ, ਜਾਂ ਏਦਾਂ ਜਾਪਦਾ ਵੀ ਇਹਨਾਂ ਨੂੰ ਕੋਈ ਭੂਤ ਚੰਬੜ ਗਿਆ ਹੈ। ਮਹਾਰਾਜ ਜੀ ਨੇ ਤਾਂ ਜ਼ਿਕਰ ਆਪਣੀ ਬਾਣੀ ਵਿੱਚ ਵੀ ਕੀਤਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸਾਹੂ ਕਾ। ਨਾਨਕ ਬੌਰਾਨਾ ਅਸਲੀ ਗੱਲ ਤਾਂ ਇਹ ਨੀ ਨਾ ਸਮਝਦੇ, ਇਹ ਆਪਣੀਆਂ ਉਕਤੀਆਂ ਜੁਗਤੀਆਂ ਲਾ ਰਹੇ ਨੇ।
ਨਾਨਕੀ ਏਕ ਰਹੀ ਔਰ ਮੈਂ ਫਿਰ ਮੇਰੂ ਸਮਾਨ ਨਾ ਸੋਏ ਡੁਲਾਏ।
ਸਭ ਡੋਲ ਗਏ, ਜੇ ਨਹੀਂ ਡੋਲੇ ਤੇ ਧੰਨ ਬੇਬੇ ਨਾਨਕੀ ਜੀ, ਉਹਨਾਂ ਦਾ ਹਿਰਦਾ ਨਹੀਂ ਡੋਲਿਆ। ਇਸ ਤਰ੍ਹਾਂ ਅਡੋਲ ਰਹੇ ਬੇਬੇ ਨਾਨਕੀ ਜੀ ਜਿਵੇਂ ਸੁਮੇਰ ਪਰਬਤ ਅਡੋਲ ਹੁੰਦਾ, ਇੱਦਾਂ ਬੇਬੇ ਨਾਨਕੀ ਜੀ ਦਾ ਇੱਕ ਜਿਹੜਾ ਹਿਰਦਾ ਸੀ ਨਿਸ਼ਚਾ ਸੀ ਉਹ ਅਡੋਲ ਰਿਹਾ ਹੈ।
ਨਾਨਕ ਕੀ ਕ੍ਰਿਤ ਬੇਗੈ ਬਾਤ ਸੀ ਪਾਤ ਉਡੇ ਨਰ ਸੋਨਾ ਉਡਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿਰਤ ਹੈ ਨਾ ਜੋ ਕਰ ਰਹੇ ਨੇ ਸਤਿਗੁਰੂ ਜੀ, ਇਹ ਬੜੀ ਤੇਜ਼ ਹਨੇਰੀ ਹੈ। ਇਸ ਹਨੇਰੀ ਚ ਸਭ ਦੇ ਮਨ ਪੱਤਿਆਂ ਵਾਂਗੂ ਉੱਡ ਗਏ ਨੇ, ਨਹੀਂ ਉੱਡਿਆ ਮਨ ਤਾਂ ਬੇਬੇ ਨਾਨਕੀ ਦਾ, ਕਿਉਂਕਿ ਉਹ ਸੁਮੇਰ ਪਰਬਤ ਵਾਂਗੂ ਅਡੋਲ ਹੈ। ਹਨੇਰੀ ਚੱਲੇ ਤੇ ਪੱਤੇ ਤਾਂ ਉੱਡਦੇ ਨੇ, ਪਰ ਸੁਮੇਰ ਪਰਬਤ ਤਾਂ ਨੀ ਨਾ ਕਦੇ ਹਨੇਰੀ ਚੱਲਣ ਨਾਲ ਆਪਣੀ ਥਾਂ ਤੋਂ ਉੱਡਿਆ। ਕਹਿੰਦੇ ਇੱਕ ਬੇਬੇ ਨਾਨਕੀ ਦਾ ਹਿਰਦਾ ਉਸ ਸੁਮੇਰ ਪਰਬਤ ਵਾਂਗੂ ਅਡੋਲ ਹੈ, ਬਾਕੀ ਲੋਕਾਂ ਦੀਆਂ ਜਿੰਨੀਆਂ ਅੰਦਰਲੀਆਂ ਬਿਰਤੀਆਂ ਨੇ ਮਹਾਰਾਜ ਜੀ ਦੀ ਇਸ ਕਿਰਤ ਨੂੰ ਵੇਖ ਕੇ ਡੋਲ ਗਈਆਂ ਨੇ।
ਦੋਹੇਰਾ ਰਾਤ ਕਰੇ ਸੋਈ ਭਲੀ ਬਣੇ ਨਾ ਕਹਿਣ ਹਮਾਰ।
ਇਹੀ ਇੱਕ ਬਚਨ ਬੇਬੇ ਨਾਨਕੀ ਜੀ ਦੇ ਅੰਦਰ ਪੱਕਾ ਹੈ, ਜਦੋਂ ਕੋਈ ਆ ਕੇ ਵੀ ਕਹਿੰਦਾ ਤੇ ਉਹਨੂੰ ਵੀ ਬੇਬੇ ਨਾਨਕੀ ਜੀ ਇਹੀ ਕਹਿੰਦੇ ਨੇ ਕਿ ਮੇਰਾ ਵੀਰ ਜੋ ਕਰ ਰਿਹਾ ਭਲੀ ਕਰ ਰਿਹਾ, ਪ੍ਰਾਤ ਕਰੇ ਸੋਈ ਭਲੀ। ਤੇ ਉਹਨਾਂ ਨੂੰ ਕਹਿਣਾ ਸਾਡਾ ਨਹੀਂ ਬਣਦਾ ਵੀ ਮਹਾਰਾਜ ਏਦਾਂ ਨੀ ਏਦਾਂ ਕਰੋ। ਵਜੀਦਾ ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ, ਕਹਿੰਦੇ ਅਸੀਂ ਨੀ ਉਹਨਾਂ ਨੂੰ ਕਹਿ ਸਕਦੇ, ਕਿਵੇਂ ਸਾਡਾ ਕਹਿਣਾ ਬਣ ਆਉਂਦਾ।
ਵੈ ਅਲਪਗ ਸਰਬਗ ਕੀ ਮੇਤੈ ਕ੍ਰਿਤ ਗਵਾਰ।
ਆਪ ਅਲਪਗ ਹੋ ਕੇ ਨਾ ਸਮਝ ਹੋ ਕੇ ਸਰਬਗ ਦੀ ਕਿਰਤ ਨੂੰ ਮੇਟਣਾ ਚਾਹੇ, ਹੈ ਤਾਂ ਅਲਪਗ ਪਰੇ ਚਾਹੇ ਵੀ ਮੈਂ ਸਰਬਗ ਦੀ ਕਿਰਤ ਨੂੰ ਮੇਟ ਦਿਆਂ। कि जो सरबग कर रहा है वो ठीक नहीं कर रहा। महाराज जी बेबे नानकी जी कहते तां गवार पुरशां दी सोच होगी कि अलपग होके सरबग नूं समझाना चाहे
दोहेरा ही गुरु पग को प्रेम जो उजल सरस मराल।
सतगुरु गुरु नानक साहब जी महाराज जी दे जो पवित्र पावन चरण हन ओ चरणा दा प्रेम रूपी कहंदे उजल ते सोहणे हंस। महाराज जी दा जो चरणा कमलां दा प्रेम है ओ उजले सफेद सोहने हंसा दे समान है।
अवगुण पर हर गुण ग्रही बसो मोए मन ताल।
कहंदे ए हंस ओ ने जिवें हंस दा सुभा हुंदा ना भी दुध नूं वखरा करके पानी वखरा कर दिंदा है। कहंदे महाराज जी दे चरणा दा जिहड़ा प्रेम है उज्जल हंस दे समान है। मेरे हिरदे च वस मेरा हिरदा मान सरोवर बन जाए ते हे गुरु साहब दे चरणा कमलां दे प्रेम रूपी हंस तू गुणा नूं ग्रहण करके औगुणा दा त्याग कर और मेरे मन रूपी मान सरोवर दे उत्ते आके निवास कर।
दोहेरा निज प्रतिकूल बेलोक कै बोल सुलखणी दास।
अवस्था तां बेबे नानकी दी है पर इधर माता सुलखणी जी दी हालत सुनो। माता सुलखणी जी ने वेख्या भी सतगुरु जी तां मेरे तो प्रतिकूल हो गए ने उल्ट हो गए ने। ग्रिस्तियां वाली तां कोई उन्हां उत्ते बाण रही नहीं। सारा ग्रिस्तियां दा कार्ज उन्हां ने त्याग दिता। मोदी खाने दा काम ओ उन्हां ने छड्ड दिता है। घर बार त्याग के शमशान भूमि च चौंकड़ा ला के बैठ गए ने। इस तरह माता सुलखणी जी अपने मन च विचार कीती और विचार करके एक दास नूं
समझाई सब बारता नहर पठाए आवास।
दास नूं ए सारी वार्ता समझा के आख्या भी जा मेरे पेके घर बटाले ते मेरे पिता बाबा मूल चंद जी नूं जाके मेरा सुनेहा दे दे भी मेरी की दशा है मेरी उत्थे की हालत हो रही है जिन्हां दे लड़ तुसी मैनूं लाया है वह की पे करदे ने। कहंदे ए खबर जाके तुसी मेरे पेके घर दे दियो।
मूला सुनत कुढाल को आवत भयो उताल।
बाबे मूल चंद ने जदों सुनिया सुनदिया कहंदे शरीर ते जिन्ने कपड़े पाए कपड़िया समेत अग लग गई। ए की जदों महाराज जी दी कुढाल सुनी उस वेले तैयारी कर ली। उस वेले बटाले तो बाबा मूल चंद जी चल पे सुल्तानपुर साहब नूं।
जिनत गजी और अतपति पावत कष्ट विशाल।
दे विच कई गिनतियां गिण दे अटपटियां जिया जिहड़ियां ना सोचण वालियां वह भी सोची जांदे। कई गिनतियां करदे होए बड़ा विशाल कष्ट बड़ा भारी दुख अपने हिरदे विच बाबा मूल चंद जी लैके आए।
निज प्रोदा इक संग ले हावापुर सुल्तान।
अपने नाल अपना कुल दा जिहड़ा पुरोहित सी चोणे खत्रियां दा उहनूं भी नाल लै लिया भी तू भी चल सियाणा बंदा है तू भी चल के गल करी उत्थे। अपने पुरोहित नूं भी नाल लै लिया और बड़े रोस विच बाबा मूल चंद जी उह संसारी पख ते वेखीए ते बाबा मूल चंद जी भी अपनी थां ते सही होणगे किते ना किते। उस भाव नूं संसारी पख नाल ही वेखदिआं होइआं बाबा मूल चंद जी अपने पुरोहित नूं नाल लै के श्री सुल्तानपुर साहब आए ने।
सहत ने के सुता सों मिलियो हृदय कुलान।
पहला अपनी धी राणी सुलखणी दे घर आए ते बड़े नेह नाल सुलखणी नूं मिले ते मन च बड़ी व्याकुलता आई हिरदा बड़ा कुलाया होया।
दवैया मिल बैस गयो जब बूझत भातब बात बकान कई पित पात।
कोल बह गए बाबा मूल चंद जी फिर पुछी सारी गल भी दस की होया की कुछ कीता नानक ने। कहते सारिया गल्लां पुछण लगे कोल बह के बाबा मूल चंद जी ते माता सुलखणी जी दसण लगे।
पति बेक फकीर शरीर धरा तन दीन लुटाए के छोर अवासो।
पति देव ने फकीरां वाला बेस शरीर ते धारण कर लिया ते जो घर विच धन सी इथों तक भी जिहड़ा हुण वाधा वधिया 760 रुपया वह भी नवाब नूं कह आए ने भी फकीरां नूं वंड दई। दान पुन कर दी फकीर कहते इस प्रकार सारा कुछ ही घर का इन्हों ने लुटा दिता है और अपना घर छड़ के
दिन तीन रहे मद नीर नदी हुन तीर आए न छो जल जाता
जी तीन दिन वेई नदी दे पानी च रहे पर समझ नहीं आई भी तीन दिन पानी च रहन दे बावजूद पानी उन्हां नूं छुया तक नहीं ते तिना दिना बाद उस पानी विचों चंगे भले बाहर निकल आए
छल गोर मरी मैं आसन कीन कहे न सुने जो बने कचता सो
हुण बाहर जाके जदो तिना दिना बाद आए पहला आउंदिया मोदी खाना लुटा दिता फिर हिसाब किताब दे के ते हुण बाहर जो साडे नगर दियां शमशान भूमि मड़ियां हन उथे जाके आसन लाई बैठे ने उथे जाके हुण चौंकड़ा मारी बैठे ने
यो पई सुन तन जा बानी निज काना भयो क्रोध मैं बोगल ताना
उथे जाके बह गए ने ना किसे नाल कुछ कहिंदे ने ना किसे दी कोई गल सुनदे ने जदों ये गल अपनी धी को माता सुलखनी को सुनी बाबे मूल चंद ने बड़े क्रोध विच गलत हो गए क्रोध दे नाल अखा बाबे मूल चंद दियां लाल सुरख हो गई दंदा नाल कचीचियां वटन लगे
फरकत अगर लाल किए नैना
फुल क्रोध विच आके फरकन लगे नेत्र लाल सुरख कर ले
मुखते बो बोलत दुरबैना
दुरबैन माड़े शब्द बाबा मूल चंद जी क्रोध वस होके बोलन लगे
दरब लुटावन की सुध सुन के
जदों ये सुनिया भी धन भी लुटा दिता 760 रुपया कह दिता फकीरां नूं दान कर दियो घर बच्चे किहदे आसरे रहने ने इन्हां नूं क्यों नहीं दे दिते हो 760 रुपये भी ये अपना खर्चा चला लैण कहिंदे जदों ये गल सुनी सह ना सके
ओ गमनियो सिर धुन के
सिर धुन के बड़ी छेती नाल चल पे दसो मैनू केड़े पासे बैठे ने
बेदी कुल को कलत तुआमन जै बैसे जिन कीरत पामन
बेदी कुल दे कलश सतगुरु सच्चे पातशाह जिन्हां दी पवित्र पावन कीर्ति सर्व थावां ते पसर रही है जिथे महाराज सचे पातशाह चौंकड़ा लाई बैठे सन
तहां आए बोलियो दुरबानी
उथे आ गए बाबा मूल चंद जी महाराज सचे पातशाह जी दे कोल आके दुरबानी माड़े शब्द बोलन लगे
तू जन्मियो हानी कुल कानी
आउंदे कहन लगे तू किथों जम पिया अपनी कुल दी हानी कराण वालिया तू अपनी कुल दे विच क्यों जमया है
मात पिता की दाहत छाते
तू अपनी कुल च जन्म लैके अपने मां ते प्यो दी छाती नू साड़िया
अल्प बैस ते तू धन काते
तेरी ये हालत होण दी नहीं मैनू पता लगा कि जदों तेरी थोड़ी उम्र सी उदों दा ही तू धन दा काती है उदों दा ही तू धन दा नुकसान करन वाला
दोहेरा बिन गुण परखे बिन पिखे सोता की नसन बंद
कोई गुण नहीं वेखिया ते ना तेरी कोई परख कीती मैं ता तेरी कुल वेखी सी तेरा परिवार वेखिया सी ते फिर मैं कोई तेरा बिना गुण वेखिया ते बिना तेनू वेखिया मैं अपनी धी दा संबंध तेरे नाल जोड़ दिता
सब को मैं दुख पायो सुख ना पिख्यो पेसंद
मैं अपनी धी तेनू कादे नाल व्याह दित्ती मैं तानू तपदियां सूलां ते पा दिता है ते उदों दा मैनू सुख नहीं पिया जदों दा तेरे नाल नाता जुड़िया है उदों दा मैं सुखी नहीं होया मैं सुख नहीं वेख्या
क्यों पई पिता समान जान गुण एना तूषण रे न बोले बिना
महाराज जी ने वेख्या पिता समान जाणिया भी पिता है संसारी रूप दे विच भी अपने थां ते सही कहिंदे होणगे महाराज सच्चे पातशाह जी उसे तरह गुण एना गुणा दे समुंदर जिन्हां नूं ना हरख है ना सोग है कोई उपमा कर जावे तां नहीं महाराज जी कहिंदे कोई आ के निंदा कर जावे तां नहीं अगों जवाब दिंदे पातशाह जी चुप रहे कुछ नहीं बचन कहा
बहुत दुर बचन पाक कर मूला
बड़े माड़े शब्द कह के सतगुरां नूं
पुर आवाजे मत प्रतिकूला
बाबा मूल चंद जी वापस नगर सुल्तानपुर साहब आ गए जिन्हां दी मत सतगुरां तों उल्ट हो रही है
पेवन लखै ईच जग दैमंग
महाराज जी दा भेद नहीं जानदे बाबा मूल चंद जी भी इह जगत दे ईश्वर ने
रिश्ते छाती जरत सदैमंग
क्रोध दे नाल हर वेले छाती सड़ रही है ਹਰ ਵੇਲੇ ਹਿਰਦਾ ਸੜ ਰਿਹਾ।
ਧੂਰ ਬਿਸੂਰੈ ਗਟੀ ਗਣੰਤਾ,
ਮਨ ਦੇ ਵਿਚ ਬੜਾ ਝੂਰਦੇ ਨੇ, ਕਈ ਗਿਣਤੀਆਂ ਆਪਣੇ ਮਨ ਵਿਚ ਗਿਣਦੇ ਨੇ।
ਬਿਨਾ ਲਖਿਆ ਤੋ ਹੈ ਦੁਖਵੰਤਾ,
ਮਹਾਰਾਜ ਜੀ ਦੀ ਮਹਿਮਾ ਜਾਣੇ ਬਿਨਾ ਬਾਬਾ ਮੂਲ ਚੰਦ ਜੀ ਬੜੇ ਦੁਖੀ ਹੋ ਰਹੇ ਨੇ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜਿਵੇਂ ਕੌਤਕ ਵਰਤਾ ਰਹੇ ਨੇ, ਬਾਬਾ ਮੂਲ ਚੰਦ ਜੀ ਆਪਣੇ ਨਾਲ ਪੁਰੋਹਿਤ ਲੈ ਕੇ ਗਏ ਕਿ ਤੁਸੀਂ ਚੱਲ ਕੇ ਸਮਝਾਓ, ਤੇ ਮੇਰੇ ਸਾਹਿਬ ਜੀ ਉਸ ਪੁਰੋਹਿਤ ਨੂੰ ਜਿਵੇਂ ਅੱਗੋਂ ਬਚਨ ਸੁਣਾ ਰਹੇ ਬਸੰਤ ਰਾਗ ਗਾਇਨ ਕਰਕੇ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਇਹ ਸ਼ਬਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਬਹਿ ਕੇ ਉਚਾਰਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗਰੀਬ ਨਵਾਜ ਦਯਾਨੰਦ ਪਾਤਸ਼ਾਹ ਦੀ ਪਵਿੱਤਰ ਪਾਵਨ ਅੰਮ੍ਰਿਤ ਸਰੂਪ ਕਥਾ ਨੂੰ ਕਥਨ ਕਰਦੇ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ,
ਸਦਾ ਭਵੇਕ
ਹੇ ਅਪਰੰਪਰ ਹਰ ਹਰੇ,
ਹੇ
ਸੰਤ ਕੈ ਸਦਾ ਸੰਗ,
ਧਾਰਾਧਾਰ
ਠਾਕੁਰ ਹਾਂ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਰਾਖੋਈਐ ਪਰੋਏ,
ਆਏ ਪ੍ਰਭ ਸ਼ਰਨਾਗਤੀ,
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ,
ਨਾਨਕ ਉਤ ਨਿਆਲ,
ਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ,
ਪਾਰੀ ਉਤਾਰਨ ਹਾਰ,
ਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ,
ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।